ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਦੂਜਾ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅਗਹੋਂ ਹਉ ਮੈਂ ਛੂਟੈ ਤਾਂ ਕੋ ਲਿਖਿਐ ਲਿਖੈ ਨਾਨਕ ਅਗਹੋਂ ਹਉ ਮੈਂ ਟੁਟੈ ਤਾਂ ਕੋ ਲਿਖਿਐ ਲਿਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਉਦਮ ਕਰਕੇ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਨਤਮਸਤਕ ਹੋ ਕੇ ਆਪ ਜੀ ਨੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਚੱਲਦੀ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਅੱਜ ਜੋ ਸਲੋਕ ਵਿਆਖਿਆ ਅਧੀਨ ਹੈ, ਆਪ ਜੀ ਨੇ ਇਸ ਸਲੋਕ ਦਾ ਪਾਠ ਸਰਵਣ ਕੀਤਾ ਹੈ। ਇਸ ਸਲੋਕ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੋ ਪ੍ਰਕਾਰ ਦੇ ਖਿਆਲ ਬਖਸ਼ਿਸ਼ ਕੀਤੇ ਹਨ। ਸਲੋਕ ਦੇ ਪਹਿਲੇ ਅੱਧ ਵਿੱਚ ਵੇਦਾਂ ਦੀ ਗੱਲ ਹਜ਼ੂਰ ਨੇ ਕੀਤੀ ਤੇ ਅਗਲੇ ਅੱਧੇ ਹਿੱਸੇ ਵਿੱਚ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਕਿ ਵੇਦ ਸਿਮਰਤੀਆਂ ਸ਼ਾਸਤਰ ਇਹਨਾਂ ਦੇ ਵਿੱਚ ਕੀ ਹੈ, ਇਹਨਾਂ ਦੁਆਰਾ ਮਨੁੱਖ ਨੂੰ ਕੀ ਸਿੱਖਿਆ ਮਿਲੀ ਹੈ ਤੇ ਜਿਹੜੀ ਧੁਰ ਕੀ ਬਾਣੀ ਹੈ ਉਹਦੇ ਵਿੱਚੋਂ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸਤਿਗੁਰੂ ਨੇ ਬਚਨ ਕੀਤੇ ਕਿ ਚਾਰ ਵੇਦਾਂ ਵਿੱਚ ਜਿਹੜੀਆਂ ਕਥਾਵਾਂ ਹਨ, ਜਿਹੜੀਆਂ ਕਹਾਣੀਆਂ ਹਨ, ਆਮ ਤੌਰ ਤੇ ਉਨ੍ਹਾਂ ਵਿੱਚ ਜ਼ਿਆਦਾ ਕਹਾਣੀਆਂ ਪਾਪ ਤੇ ਪੁੰਨ ਦੀ ਵਿਚਾਰ ਕਰਦੀਆਂ ਨੇ। पाप वालियां दी व्याख्या है ते पुन करन वालियां दी व्याख्या है। फिर उन्हां कहानियां दे अंदर मनुख दी लोभ विरति नू उकसाया जांदा है कि दे दे लेना तुसी जो दोगे उहदे तों कई गुणा वध तुहानू मिलेगा, जां फिर जो कुछ तुहानू मिलेगा उहदे विचों वापस किन्ना देना है, और होर भी कई नरक विच पैण दीआं गल्लां ते स्वर्ग नाल संबंधित जिहड़े लोभ ने उहनां नूं इहनां वेदां विच बहुतात दे विच व्याख्या कीती गई है। इहदे तों बिना वेदां विच लोकां नूं चार श्रेणियां विच वंडिया गया, उहदे अंदर कईआं नूं उत्तम किया जांदा है, कईआं नूं विचले दर्जे दे मध्यम ते कईआं नूं नीच गिणिया गया। किसे नूं क्या इस नूं विद्या लैण दा हक नहीं, किसे नूं क्या इह कल्ली तलवार वाह सकदा, इह नाम नहीं जप सकदा, ते किसे नूं क्या कि इह केवल दूजियां दा काम करन वास्ते जमया, ना इह शस्त्र फड़ सकदा, ना इह ज्ञान इहदे कोल आ सकदा, ते ना इहदे कोल ताकत आ सकदी है, उहनूं शूद्र क्या है। चार श्रेणियां ने, खत्री, ब्राह्मण, वैश ते सूद, इन्हां चौवां दा वर्णन करके चार हिस्सियां विच मनुखता नूं वंड दिता गया। यह मैं केवल अद्धे श्लोक दे अखरी अर्थ आप जी नाल सांझे कीते ने। सतगुरु गुरु ग्रंथ साहिब जी दी पवित्र बाणी विच वैसे तां वेदां दी बहुत वारी व्याख्या आई है। वेद है कि असल विच वेद शब्द जेड़ा इउं लगदा है वैद तों बनया है। वैद दा मतलब आपां हकीम कढ़ने आ, ते हकीम दे अर्थ होणगे जिहड़ा कुछ इलम रखदा है, जिहदे कोल ज्ञान है, जिहदे कोल जानकारी है। वेद वैसे चार गिने गए ने, पर सच यह है वेद दा अर्थ कई थावां ते धन गुरु ग्रंथ साहिब जी दी बाणी विच बाणी नूं भी कई थावां ते वेद शब्द दे नाल हजूर ने वर्णन किया है। मैं शब्द होर सांझा कर दिया, जिथे सच्चे पातशाह जी कहिंदे ने सब नाद वेद गुरबाणी, वेदां दे विच जो कुछ है उहदे विचों तत कुछ ना कुछ गुरबाणी दे विच भी मौजूद है, क्योंकि वह पुराना ज्ञान है। दूसरे पासे हजूर ने होर भी वचन किए, एक पासे ते क्या कि वेदां विच सिमरतियां विच शास्त्रां विच कर्म कांड दी गल कीती गई है, दूजे पासे एक शब्द क्या वो कहिंदे ने कि वेदां मह नाम उत्तम सो सुने नाही, वेदां दे विच नाम दी गल भी है। हुण इह किहड़े वेद हो सकदे ने, जिहड़ा मनुख ब्रह्म ज्ञान नूं प्राप्त हो गया, जिवें गुरु साहिबान ने गुरसिखां दी बाणी है, 14 भगतां दी बाणी, वाहिगुरु भगतां दी बाणी है, भट्टां दी बाणी है, इह जिहड़े लोक ने जदों इन्हां दी सुरत अकाल पुरख नाल जुड़दी है ते अपने आप उन्हां दे विच इक ब्रह्म दा ज्ञान पैदा हुंदा है, इक विद्या हुंदी है। उधर उन्हां दी सुरत जुड़ी, ध्यान जुड़िया। ब्रह्म ज्ञानी किस नूं कहिंदे ने, भगत कौन है, संत कौन है, जेड़ा है इस देह दे अंदर इस शरीर विच वेख रहा है, अखां दे राहीं मूंह दे राहीं भोजन भी खांदा है, हत्थां नाल काम भी करदा है, शरीर धारी देह धारी, पर उहदी अंदरली सुरत जिहड़ी है उह इस देह दे रसां नूं पार करके उस वदे नाल जाके जुड़ जाती है जिदे अंदर सारे का सारा ज्ञान लुकया हो जो उन्हां दी सुरत उहदे नाल खह गई तां उस देश की खबर फिर इस देश दे अंदर उन्हां भगतां ने उचारण की उदों वह ज्ञान मन बन गए उदों वह वैद बन गए जेडे उन्हां दे मुंह तो लफज निकले फिर उन्हां नूं वेद वचन कहा गया यानी कि ज्ञानवान लोकां दे वचन। हुण इत्थे इक होर गल मैं सांझी करनी चाहुंदा वेद जेडे हन उन्हां दे विच नाम भी है गुरु साहिब ने वचन कीते पर उन्हां दे विच पाप पुन दी विचार बहुती है। गुरु अमरदास सच्चे पातशाह जी ने आनंद साहिब दे विच इक पौड़ी विच कृपा कीती है एक पासे क्या भी वेदा मैं नाम उत्तम सो सुने नाही फिरें ज्यों बेतालिया। वेदा दे अंदर जिहड़ा शुद्ध ज्ञान सी ना जिवें झरना जदों पर्वत दे विचों निकलदा है उदों उहदे विच मिट्टी नहीं हुंदी जदों पर्वत विचों पार बाहर आया पानी ते उह बड़ा निर्मल है उहदे विच कोई मिट्टी नहीं जां जिवें नलके दी मूह तो पानी निकलिया तो उदों मैला नहीं जदों वह पानी जमीन ते डिगया तो उन्हें जमीन की मिट्टी नूं अपने नार ला लिया मैला होना शुरू हो गया। कुदरती तौर ते दुनिया विच जदों भी कोई मनुख परमात्मा दे चरणां नाल जुड़दा है ते उहदे मूह तो जिहड़ा ज्ञान प्रगट हुंदा है वह बिल्कुल शुद्ध केवल नाम नाल भरिया होया ते परमात्मा दे प्यार नाल ਭਿੱਜਿਆ ਹੁੰਦਾ ਹੈ ਪਰ ਜਿਉਂ ਜਿਉਂ ਉਹ ਗਿਆਨ ਲੋਕਾਂ ਦੇ ਕੰਨਾਂ ਰਾਹੀਂ ਲੋਕਾਂ ਦੇ ਮਨਾਂ ਵਿੱਚ ਆਉਂਦਾ ਹੈ ਉਹਦੀ ਵਿਆਖਿਆ ਹੁੰਦੀ ਹੈ ਸਮਾਂ ਲੰਘ ਜਾਂਦਾ ਹੈ ਤਾਂ ਸਮਾਂ ਪਾ ਕੇ ਉਹ ਗਿਆਨ ਜਿਹੜਾ ਧੁੰਦਲਾ ਹੋ ਜਾਂਦਾ ਹੈ ਉਹਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ। ਬਹੁਤੇ ਧਾਰਮਿਕ ਗ੍ਰੰਥ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਅੱਜ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ ਨੇ ਜਦੋਂ ਉਹ ਗ੍ਰੰਥ ਬਣੇ ਸਨ ਉਦੋਂ ਉਨ੍ਹਾਂ ਵਿੱਚ ਕੁਝ ਵੀ ਨਹੀਂ ਸੀ ਬਾਅਦ ਵਿੱਚ ਜਿਹਦੇ ਹੱਥ ਵਿੱਚ ਆਇਆ ਉਹਨੇ ਆਪਣੇ ਵੱਲੋਂ ਉਹਦੇ ਵਿੱਚ ਕੁਝ ਨਾ ਕੁਝ ਪਾ ਦਿੱਤਾ ਕਿਉਂਕਿ ਬੰਦੇ ਦੀ ਹਉਮੈ ਰਹੀ ਹੈ ਕਿ ਜਿਹੜੀ ਚੀਜ਼ ਦੁਨੀਆਂ ਦੇ ਵਿੱਚ ਬਹੁਤੀ ਪ੍ਰਚਲਿਤ ਹੁੰਦੀ ਹੈ ਉਹਦੇ ਨਾਲ ਤੁਰਨਾ ਤਾਂ ਕਿ ਮੈਂ ਵੀ ਪ੍ਰਚਲਿਤ ਹੋ ਜਾਵਾਂ ਮੇਰਾ ਵੀ ਨਾਮ ਰਹਿ ਜਾਏ। ਬੰਦੇ ਦੇ ਅੰਦਰ ਇੱਕ ਬੜੀ ਪੁਰਾਣੀ ਬਿਮਾਰੀ ਹੈ ਕਿ ਮੇਰਾ ਨਾਮ ਦੁਨੀਆਂ ਵਿੱਚ ਜਿੰਦਾ ਰਹੇ। ਸ਼ਾਇਦ ਇਸੇ ਖਤਰੇ ਨੂੰ ਵੇਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਰੂਪ ਹੈ ਤੁਸੀਂ ਵੇਖੋਗੇ ਸਾਰੇ ਗ੍ਰੰਥਾਂ ਦੇ ਵਿੱਚ ਰਲਾ ਕੀਤਾ ਜਾ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਕਿਉਂਕਿ ਉਸ ਬਾਣੀ ਦੇ ਅੱਗੇ ਅੰਕਾਂ ਦੇ ਜੋੜ ਲਾ ਕੇ ਅੰਕ ਲਿਖ ਕੇ ਗੁਰੂ ਅਰਜਨ ਦੇਵ ਜੀ ਨੇ ਐਸਾ ਪ੍ਰਬੰਧ ਕਰ ਦਿੱਤਾ ਕਿ ਜੇ ਕੋਈ ਬੰਦਾ ਇਹਨਾਂ ਦੇ ਵਿੱਚ ਸ਼ਬਦ ਪਾਏਗਾ ਤੇ ਜੋੜ ਗਲਤ ਹੋ ਜਾਏਗਾ ਦਿਸ ਪਏਗਾ ਕਿਉਂਕਿ ਇਹ ਖਤਰਾ ਸ਼ੁਰੂ ਤੋਂ ਰਿਹਾ ਹੈ। ਜਿਹੜੇ ਵੀ ਗ੍ਰੰਥ ਬਣੇ ਨੇ ਧਰਤੀ ਦੇ ਉੱਤੇ ਸਮੇਂ ਦੇ ਨਾਲ ਕਿਸੇ ਨਾ ਕਿਸੇ ਨੇ ਯਤਨ ਕੀਤਾ ਕਿ ਇਹਦੇ ਵਿੱਚ ਕੁਝ ਨਾ ਕੁਝ ਰਲਾ ਦਿੱਤਾ ਜਾਏ। ਸ਼ਾਇਦ ਇੱਕ ਇਹ ਵੀ ਕਾਰਨ ਸੀ ਕਿ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਖਾਲਸੇ ਨੂੰ ਗੁਰਤਾ ਗੱਦੀ ਬਖਸ਼ੀ ਕਿ ਖਾਲਸਾ ਮੇਰਾ ਮੇਰੋ ਸਤਿਗੁਰ ਪੂਰਾ ਵੀ ਖਾਲਸਾ ਪੂਰਾ ਗੁਰੂ ਹੈ ਜਦੋਂ ਅੰਮ੍ਰਿਤ ਛਕਿਆ ਅੰਮ੍ਰਿਤ ਛਕਾਇਆ ਤੇ ਆਪ ਉਨ੍ਹਾਂ ਦੇ ਅੱਗੇ ਗੋਡੇ ਟੇਕ ਕੇ ਅੰਮ੍ਰਿਤ ਵੀ ਮੰਗਿਆ ਉਹਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ ਬਖਸ਼ਿਸ਼ ਕਰ ਦਿੱਤੀ। ਉਹਦਾ ਇੱਕ ਇਹ ਵੀ ਕਾਰਨ ਸੀ ਔਰ ਨਾਲ ਹਦਾਇਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਕਾਇਦਾ ਚੰਦੋਵਾ ਲਾ ਕੇ ਕਰਨਾ ਚੌਲ ਸਾਹਿਬ ਕਰਨਾ ਹੈ ਮਰਿਆਦਾ ਨਿਭਾਉਣੀ ਹੈ ਉਹ ਦਰਬਾਰ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉਹਦੇ ਵਿੱਚ ਉਹ ਹੀ ਸੁਪਰੀਮ ਹੋਣਗੇ ਹੋਰ ਕੋਈ ਮਨੁੱਖ ਨਹੀਂ। ਸ਼ਾਇਦ ਇਹਦਾ ਕਾਰਨ ਇੱਕ ਇਹ ਵੀ ਸੀ ਕਿ ਇਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਿਆਨ ਲਿਖਿਆ ਗਿਆ ਹੈ ਜਦੋਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਰਹੇਗਾ ਲੋਕ ਭੈ ਵਿੱਚ ਰਹਿਣਗੇ ਤੇ ਇਹਦੇ ਵਿੱਚ ਕੋਈ ਵੀ ਆਦਮੀ ਆਪਣੇ ਵੱਲੋਂ ਕੁਝ ਰਲਾ ਨਹੀਂ ਸਕੇਗਾ। ਇਹ ਬੜਾ ਵੱਡਾ ਖਤਰਾ ਰਿਹਾ। ਜਦੋਂ ਜਦੋਂ ਵੀ ਦੁਨੀਆਂ ਵਿੱਚ ਕੋਈ ਵੀ ਗਿਆਨ ਆਇਆ ਉਹਦੇ ਵਿੱਚ ਬੰਦੇ ਨੇ ਆਪਣਾ ਰਲੇਵਾਂ ਜ਼ਰੂਰ ਕੀਤਾ। ਕੁਦਰਤੀ ਤੌਰ ਤੇ ਹੈ ਤੁਸੀਂ ਇੱਥੇ ਇੱਕ ਆਦਮੀ ਦੂਜੇ ਨੂੰ ਗੱਲ ਕਹਿੰਦਾ ਵੀ ਫਲਾਣੇ ਨੂੰ ਜਾ ਕੇ ਮੇਰਾ ਸੰਦੇਸ਼ ਦੇ ਦੇਣਾ ਮੇਰਾ ਸੁਨੇਹਾ ਦੇ ਦੇਣਾ ਉਹ ਜਿਹੜੇ ਸ਼ਬਦ ਬੋਲ ਰਿਹਾ ਸੰਦੇਸ਼ ਦੇਣ ਵਾਲਾ ਕਿ ਮੇਰੇ ਸ਼ਬਦ ਅੱਗੇ ਜਾ ਕੇ ਇਸੇ ਤਰ੍ਹਾਂ ਕਹੀ, ਜਦੋਂ ਦੂਸਰਾ ਆਦਮੀ ਬਾਹਰ ਜਾ ਕੇ ਉਹ ਸੰਦੇਸ਼ ਦੇਵੇਗਾ ਤੇ ਉਹਦੇ ਸ਼ਬਦਾਂ ਦੇ ਵਿੱਚ ਫਰਕ ਪੈ ਜਾਏਗਾ, ਉਹਦੇ ਲਫ਼ਜ਼ ਬਦਲ ਜਾਣਗੇ, ਉਹਨਾਂ ਵਿੱਚ ਅੰਤਰ ਆ ਜਾਏਗਾ। ਇਸ ਕਰਕੇ ਇਸ ਖਤਰੇ ਨੂੰ ਭਾਂਪਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਸ਼ਬਦ ਗੁਰੂ ਦਾ ਖਿਤਾਬ ਦਿੱਤਾ ਗਿਆ ਤਾਂ ਕਿ ਕੋਈ ਮਨੁੱਖ ਇਹਦੇ ਵਿੱਚ ਵਾਧਾ ਘਾਟਾ ਨਾ ਕਰ ਸਕੇ। ਔਰ ਜਿੱਥੇ ਵੇਦਾਂ ਦੀ ਗੱਲ ਚੱਲਦੀ ਹੈ, ਸਤਿਗੁਰੂ ਨੇ ਵੇਦਾਂ ਦੇ ਬਾਰੇ ਜੋ ਪ੍ਰਚਲਿਤ ਗਥਾਵਾਂ ਸਨ ਉਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਸਿਮਰਤੀਆਂ ਦੀ ਵਿਚਾਰ ਹੋਣੀ ਸ਼ੁਰੂ ਹੋ ਗਈ, ਸਿਮਰਤੀਆਂ ਦੀ ਵਿਆਖਿਆ ਹੋਣੀ ਸ਼ੁਰੂ ਹੋ ਗਈ, ਵਿਆਕਰਣ ਅਨੁਸਾਰ ਅਰਥ ਹੋਣੇ ਸ਼ੁਰੂ ਹੋ ਗਏ, ਸ਼ਾਸਤਰਾਂ ਦੀ ਵਿਚਾਰ ਲੋਕ ਸਿੱਖਣ ਲੱਗ ਪਏ। ਨਾਲ ਬਚਨ ਕੀਤਾ ਕਿ ਤੱਤੈ ਸਾਰ ਨਾ ਜਾਣੀ, ਉਹ ਸ਼ਾਸਤਰ ਜਿਹਦੇ ਵੱਲ ਇਸ਼ਾਰਾ ਕਰਦੇ ਸਨ, ਜਿਸ ਪਾਸੇ ਵੱਲ ਜਾਣ ਵਾਸਤੇ ਪ੍ਰੇਰਦੇ ਸਨ, ਪੜ੍ਹਨ ਵਾਲਿਆਂ ਨੂੰ ਉਧਰ ਤੁਰਨਾ ਭੁੱਲ ਗਿਆ, ਕੇਵਲ ਅੱਖਰਾਂ ਦੇ ਭੇੜ ਵਿੱਚ ਫਸ ਗਏ, ਅੱਖਰਾਂ ਦੀ ਸਜਾਵਟ ਵਿੱਚ ਫਸ ਗਏ, ਤੇ ਵੇਦ ਧਾਰਮਿਕ ਪ੍ਰਵਚਨ ਜਿਹੜੇ ਨੇ ਜਿਹੜੇ ਪਾਸੇ ਉਹ ਇਸ਼ਾਰਾ ਕਰ ਰਹੇ ਸਨ ਉਧਰ ਜਾਣਾ ਲੋਕਾਂ ਨੂੰ ਭੁੱਲੇ ਗਿਆ। ਤਤ ਦਾ ਮਤਲਬ ਕੀ ਹੈ? ਤਤ ਦਾ ਮਤਲਬ ਹੁੰਦਾ ਵਿੱਚ ਵਾਲੀ ਚੀਜ਼ ਨੂੰ ਲੈਣਾ। ਜਿਵੇਂ ਆਪਾਂ, ਮੈਂ ਛੋਟੀ ਜਿਹੀ ਉਦਾਹਰਣ ਦੇ ਦਿਆਂ, ਗੁਰੂ ਅਮਰਦਾਸ ਜੀ ਕਹਿੰਦੇ ਨੇ ਬੰਦਾ ਧਾਰਮਿਕ ਪੁਸਤਕਾਂ ਦੇ ਗਿਆਨ ਦੇ ਵਿੱਚੋਂ ਤਤ ਨਹੀਂ ਲੈਂਦਾ, ਤਤ ਛੱਡ ਦਿੰਦਾ ਹੈ। ਜਿਵੇਂ ਕਿ ਕੁਝ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ, ਸਾਡੇ ਸਾਹਮਣੇ ਫਲ ਹੈ, ਉਹਦੇ ਵਿੱਚ ਕੇਲਾ ਹੈ, ਤੇ ਜਦੋਂ ਮਨੁੱਖ ਕੇਲੇ ਨੂੰ ਖਾਏਗਾ ਉਹਦੇ ਉੱਤੇ ਇੱਕ ਛਿਲਕਾ ਹੈ, ਛਿਲਕਾ ਲਾ ਦਿੰਦਾ ਤੇ ਵਿੱਚੋਂ ਉਹ ਤੱਤ ਕੱਢ ਕੇ ਖਾ ਲੈਂਦਾ, ਉਹਨੂੰ ਕਹਿੰਦੇ ਤੱਤ। ਯਾਨੀ ਕਿ ਜਿਹੜੀ ਕੇਂਦਰਿਤ ਚੀਜ਼ ਸੀ ਜਿਹਦੇ ਵਾਸਤੇ ਉਹ ਕੇਲੇ ਦਾ ਛਿਲਕਾ ਬਣਿਆ ਸੀ। ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੇ ਉਪਦੇਸ਼ ਨੇ, ਜਿਹੜੀਆਂ ਕਹਾਣੀਆਂ ਨੇ, ਜਿਹੜੀਆਂ ਕਥਾਵਾਂ ਨੇ, ਉਹਦੇ ਅੰਦਰ ਤੱਤ ਹੈ ਕਿ ਪਰਮਾਤਮਾ ਦੀ ਯਾਦ ਨਾਲ ਕਿਵੇਂ ਜੁੜਨਾ ਹੈ, ਤੱਤ ਇਹ ਹੈ। ਪਰ ਗੁਰੂ ਅਮਰਦਾਸ ਜੀ ਨੇ ਕਿਹਾ, ਮੈਂ ਵੇਖਿਆ ਸੰਸਾਰ ਦੇ ਲੋਕਾਂ ਨੇ ਆਪਣੇ ਅਵਤਾਰਾਂ ਦੀਆਂ ਕਹਾਣੀਆਂ ਯਾਦ ਕਰ ਲਈਆਂ ਨੇ, ਉਨ੍ਹਾਂ ਨੂੰ ਚੇਤੇ ਕਰ ਲਿਆ, ਸੁਣਾਉਣ ਵਾਲੇ ਵਾਹਦਾਈ ਸੁਣਾਈ ਜਾ ਰਹੇ ਨੇ, ਸੁਣਨ ਵਾਲਿਆਂ ਨੇ ਯਾਦ ਕਰ ਲਈਆਂ, ਇਕੱਠੀਆਂ ਕਰ ਲਈਆਂ ਖਬਰਾਂ। ਤੇ ਜਿਹੜਾ ਤੱਤ ਸੀ ਅੰਦਰ ਪਰਮਾਤਮਾ ਦੇ ਨਾਮ ਨਾਲ ਜੁੜਨਾ, ਉਹ ਵਿੱਚੋਂ ਨਿਕਲ ਗਿਆ। ਯਾਨੀ ਕਿ ਕੇਲੇ ਦੇ ਛਿਲਕੇ ਕੋਲ ਰੱਖ ਲਏ ਤੇ ਜਿਹੜਾ ਵਿਚਲਾ ਹਿੱਸਾ ਸੀ ਉਹਨੂੰ ਸਿੱਟ ਦਿੱਤਾ, ਤੱਤ ਪਾਸੇ ਕਰ ਦਿੱਤਾ, ਨਾਮ ਭੁੱਲ ਗਿਆ। ਇਹ ਜਿਹੜਾ ਹੈ ਅਨਿਆਂ ਸਾਰੇ ਧਾਰਮਿਕ ਗ੍ਰੰਥਾਂ ਨਾਲ ਹੋਇਆ, ਧਿਆਨ ਦਿਓ। ਇਹ ਜਿਹੜਾ ਅਨਿਆਂ ਹੈ ਨਾ, ਕਿਉਂਕਿ ਮੈਂ ਇੱਕ ਗੱਲ ਸਾਂਝੀ ਕਰ ਰਿਹਾ, ਜਿੱਥੇ ਗੁਰੂ ਸਾਹਿਬ ਵੇਦਾਂ ਦੇ ਕਰਮ ਕਾਂਡ ਦੀ ਗੱਲ ਕਰਦੇ ਨੇ, ਉੱਥੇ ਵੀ ਕਹਿੰਦੇ ਵੀ ਕਿਸੇ ਕਿਸੇ ਥਾਂ ਤੇ ਵੇਦਾਂ ਦੇ ਵਿੱਚ ਨਾਮ ਵੀ ਹੈ। ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ, ਉਹਦੇ ਵਿੱਚ ਵੇਦਾਂ ਦਾ ਗੁਨਾਹ ਨਹੀਂ। ਹੋਇਆ ਕੀ ਕਿ ਸਮਾਂ ਪਾ ਕੇ ਵੇਦ ਪੜ੍ਹਨ ਵਾਲਿਆਂ ਨੇ ਵੇਦਾਂ ਦੇ ਵਿੱਚੋਂ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਲਈਆਂ ਤੇ ਬਾਕੀਆਂ ਦੇ ਉੱਤੇ ਮੋਟਾ ਕੱਪੜਾ ਪਾ ਕੇ ਰੱਖ ਦਿੱਤਾ ਕਿ ਇਹਦੇ ਵਿੱਚ ਕੁਝ ਵੀ ਨਹੀਂ ਹੈ। ਤੇ ਸੰਸਾਰ ਦੀ ਮੰਗ ਵੀ ਇਹ ਹੁੰਦੀ ਹੈ, ਸੰਸਾਰ ਜਿਹੜਾ ਉਹਦੀ ਮੰਗ ਵੀ ਇਹ ਹੈ ਕਿ ਸਾਨੂੰ ਉਹ ਕਹਾਣੀਆਂ ਸੁਣਾਓ ਜਿਹੜੀਆਂ ਸਾਡੇ ਸਮਾਜਿਕ ਜੀਵਨ ਨਾਲ ਸੰਬੰਧਿਤ ਨੇ, ਸਾਡੇ ਰੋਜ਼ ਦੇ ਜੀਵਨ ਨਾਲ ਸੰਬੰਧਿਤ ਨੇ। ਉਹ ਦੂਜੀਆਂ ਨਾਮ ਦੀ ਗੱਲ ਸੁਣ ਕੇ ਰਾਜੀ ਨਹੀਂ, ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਤੇ ਕੀ ਚੱਲਦਾ ਸੰਸਾਰ ਦੇ ਅੰਦਰ ਕਿ ਜਿਹੜੇ ਅਵਤਾਰ ਲੋਕ ਹੁੰਦੇ ਨੇ, ਜਦੋਂ ਉਹ ਗਿਆਨ ਇੱਥੇ ਦੇ ਕੇ ਜਾਂਦੇ ਨੇ, ਦੁਨੀਆਂ ਦੇ ਲੋਕ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਪੜ੍ਹਾਉਣ ਵਾਲੇ, ਸੁਣਨ ਸੁਣਾਉਣ ਵਾਲੇ ਕੀ ਕਰਦੇ ਨੇ, ਉਹਨਾਂ ਗ੍ਰੰਥਾਂ ਦੇ ਵਿੱਚੋਂ ਆਪਣੇ ਮਤਲਬ ਦੇ ਸ਼ਬਦ ਚੁਣ ਲੈਂਦੇ ਨੇ, ਬਾਕੀਆਂ ਨੂੰ ਬਿਲਕੁਲ ਅਨਗੌਰ ਕਰ ਦਿੰਦੇ, ਪਾਸੇ ਕਰ ਦਿੰਦੇ, ਜਿਹੜੇ ਉਹਨਾਂ ਦੇ ਮਨ ਨਾਲ ਸਹਿਮਤ ਨਹੀਂ ਹੁੰਦੇ, ਜਿਹੜੇ ਸ਼ਬਦ ਉਹਨਾਂ ਦੀਆਂ ਆਦਤਾਂ ਨੂੰ ਤਬਦੀਲ ਕਰਦੇ ਨੇ। ਫਿਰ ਐਸੇ ਲੋਕ ਨਾਮ ਨੂੰ ਪਾਸੇ ਕਰ ਦਿੰਦੇ ਨੇ ਤੇ ਵਿੱਚੋਂ ਆਪਣੀਆਂ ਮਨ ਭਾਉਂਦੀਆਂ ਕਹਾਣੀਆਂ ਦੇ ਰਸ ਕੰਨ ਰਸ ਲੈ ਲੈ ਕੇ ਜਿਉਂਦੇ ਰਹਿੰਦੇ, ਉਹ ਕੇਲੇ ਦੀ ਛਿੱਲੜ ਉਹਨਾਂ ਦੇ ਹੱਥ ਵਿੱਚ ਆ ਜਾਂਦੀ ਏ ਤੇ ਤੱਤ ਜਿਹੜਾ ਵਿੱਚੋਂ ਖਾਣਾ ਸੀ ਉਹ ਪਾਸੇ ਚਲਾ ਜਾਂਦਾ ਹੈ ਔਰ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਕੋਹਲੂ ਦੇ ਬੈਲ ਦੀ ਤਰ੍ਹਾਂ ਪਾਉਂਦਿਆਂ ਧਾਰਮਿਕ ਲੋਕਾਂ ਦੇ ਨਿਕਲ ਜਾਂਦੀ ਹੈ, ਉਹ ਕਿਤੇ ਵੀ ਸਫ਼ਰ ਕਰਕੇ ਕਿਤੇ ਵੀ ਪਹੁੰਚਦੇ ਨੇ। ਦੂਸਰੀ ਉਦਾਹਰਣ ਦਿਆਂ ਕਿ ਗੁਰੂ ਅਮਰਦਾਸ ਜੀ ਨੇ ਕਿਹਾ ਤੱਤੈ ਸਾਰ ਨਾ ਜਾਣੀ, ਤੱਤ ਨਹੀਂ ਜਾਣਦੇ ਲੋਕ, ਬਾਹਰਲੇ ਛਿਲਕੇ ਨੂੰ ਫੜਦੇ ਨੇ। ਤੱਤ ਕੀ ਹੈ ਕਿ ਬਾਹਰਲੀ ਚੀਜ਼ ਦੀ ਜ਼ਰੂਰਤ ਪੈਂਦੀ ਹੈ, ਧਰਮ ਦੇ ਜਿਹੜੇ ਕਰਮ ਨੇ ਉਹਨਾਂ ਦੀ ਲੋੜ ਜ਼ਰੂਰ ਹੈ। ਇਹਦੇ ਅਰਥ ਇਹ ਨਾ ਸਮਝਣਾ, ਕੁਝ ਅੱਜ ਕੱਲ ਨਵੇਂ ਨਵੇਂ ਧਰਮ ਚੱਲੇ ਨੇ ਉਹ ਕਹਿੰਦੇ ਕਰਮ ਹੋਣੇ ਨਹੀਂ ਚਾਹੀਦਾ ਧਰਮ ਵਿੱਚ, ਨਹੀਂ ਕਰਮ ਜ਼ਰੂਰੀ ਹੈ, ਕਰਮ ਤੋਂ ਬਿਨਾਂ ਧਰਮ ਨਹੀਂ ਹੋ ਸਕਦਾ। ਜੇ ਕੋਈ ਆਦਮੀ ਇਹ ਕਹਿ ਰਿਹਾ ਕਿ ਮੈਂ ਇਕੱਲੇ ਨਾਮ ਦੀ ਗੱਲ ਕਰਾਂਗਾ, ਨਾ ਕਿਸੇ ਧਾਰਮਿਕ ਥਾਂ ਦੀ ਲੋੜ ਹੈ, ਨਾ ਕੀਰਤਨ ਦੀ, ਨਾ ਕਥਾ ਦੀ, ਨਾ ਗੁਰਦੁਆਰੇ ਦੀ, ਨਾ ਮੰਦਰ ਦੀ, ਤਾਂ ਇਹਦਾ ਮਤਲਬ ਉਹ ਤੁਹਾਨੂੰ ਧੋਖੇ ਵਿੱਚ ਰੱਖਣਾ ਚਾਹੁੰਦਾ, ਤੁਹਾਨੂੰ ਤੋੜਨਾ ਚਾਹੁੰਦਾ ਹੈ, ਪਾਸੇ ਕਰ ਦੇਣਾ ਚਾਹੁੰਦਾ। ਉਹਨੂੰ ਪਤਾ ਵੀ ਆਦਮੀ ਅੱਜ ਦਾ ਲੋਭੀ ਹੈ, ਉਹਨੂੰ ਜਿੰਨੀ ਸੌਖੀ ਗੱਲ ਕਹੋਗੇ ਜਲਦੀ ਆਏਗਾ। ਕਰਮ ਤੋਂ ਬਿਨਾਂ ਧਰਮ ਨਹੀਂ, ਪਰ ਉਹ ਕਰਮ ਚੰਗਾ ਹੈ ਜਿਹੜਾ ਧਰਮ ਨਾਲ ਜੁੜਿਆ ਹੋਵੇ। ਜਿਹੜਾ ਕਰਮ ਧਰਮ ਨਾਲ ਨਹੀਂ ਜੋੜਦਾ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਰਮ ਕਾਂਡ ਹੈ, ਪਖੰਡ ਹੋ ਗਿਆ, ਲੋਭ ਹੋ ਗਿਆ। ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੂਟੈ। ਜਿਹੜੇ ਕਰਮ ਧਰਮ ਨਾਲ ਨਹੀਂ ਜੋੜਦੇ ਉਹ ਧਰਮ ਨੂੰ ਵੀ ਪਖੰਡ ਬਣਾ ਦਿੰਦੇ ਨੇ, ਉਹ ਧਾਰਮਿਕ ਦੁਨੀਆਂ ਵੀ ਪਖੰਡ ਦਾ ਰੂਪ ਧਾਰਨ ਕਰ ਜਾਂਦੀ ਏ। ਫਿਰ ਆਉਣਾ ਜਾਣਾ ਬਣਿਆ ਰਹਿੰਦਾ, ਲੋਕ ਪੜ੍ਹਦੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ, ਕੋਈ ਗਾਉਂਦਾ ਰਹਿੰਦਾ ਹੈ, ਕੋਈ ਉਹਨਾਂ ਦੇ ਨਾਲ ਝੂਮਦਾ ਰਹਿੰਦਾ ਹੈ, ਇਸ ਤਰ੍ਹਾਂ ਮਾਰੇ ਬੁਕਾਰੇ ਚੱਲੇ ਜਾਂਦੇ ਨੇ, ਤੱਤ ਵਿੱਚੋਂ ਨਿਕਲ ਜਾਂਦਾ ਹੈ। ਤੇ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਤੱਤ ਹੈ ਨਾਮ, ਜਿਵੇਂ ਭਾਂਡੇ ਦੇ ਅੰਦਰ ਭੋਜਨ ਹੈ, ਮਨੁੱਖ ਭੋਜਨ ਛਕਦਾ ਹੈ, ਉਹਦੇ ਵਿੱਚ ਤੱਤ ਕੀ ਹੈ ਤੇ ਸਾਧਨ ਕੀ ਹੈ ਧਿਆਨ ਦਿਓ। ਦੋ ਚੀਜ਼ਾਂ ਨੇ, ਸਾਧਨ ਭਾਂਡੇ ਹਨ ਜਿਨ੍ਹਾਂ ਦੇ ਰਾਹੀਂ ਭੋਜਨ ਖਾਣਾ ਹੈ, ਪਰ ਤੱਤ ਉਹਨਾਂ ਦੇ ਵਿੱਚ ਭੋਜਨ ਹੈ। ਜੇ ਇਕੱਲੇ ਭਾਂਡੇ ਮਨੁੱਖ ਦੇ ਅੱਗੇ ਪੈ ਰਹਿਣ ਸਾਰੀ ਉਮਰ, ਵਿੱਚ ਭੋਜਨ ਨਹੀਂ ਜਾਂ ਵਿੱਚ ਭੋਜਨ ਪਿਆ ਤੇ ਬੰਦਾ ਭੋਜਨ ਨੂੰ ਡੋਲ ਕੇ ਇਕੱਲੇ ਭਾਂਡਿਆਂ ਨੂੰ ਛਾਤੀ ਨਾਲ ਲਾ ਕੇ ਬੈਠ ਜਾਏ ਤੇ ਇਕੱਲੇ ਭਾਂਡੇ ਕਦੀ ਉਹਦੇ ਜੀਵਨ ਦੀ ਭੁੱਖ ਨਹੀਂ ਮਿਟਾਉਣਗੇ। ਉਹਦੇ ਵਿੱਚ ਜਿਹੜਾ ਤੱਤ ਸੀ ਨਾ, ਜ਼ਰੂਰੀ ਚੀਜ਼, ਉਹਨਾਂ ਭਾਂਡਿਆਂ ਦੇ ਰਾਹੀਂ ਲੈਣਾ ਕੀ ਹੈ, ਪ੍ਰਾਪਤ ਕੀ ਕਰਨਾ, ਉਹ ਭੋਜਨ ਸੀ। ਪਰ ਬੰਦੇ ਨੇ ਕੀ ਕੀਤਾ, ਭੋਜਨ ਤਾਂ ਸਿੱਟ ਦਿੱਤਾ ਭਾਂਡਿਆਂ ਵਿੱਚੋਂ ਕੱਢ ਕੇ, ਤੇ ਭਾਂਡੇ ਚੰਗੀ ਤਰ੍ਹਾਂ ਚਮਕਾ ਕੇ ਵਧੀਆ ਉਹ ਰੱਖ ਲਏ ਆਪਣੇ ਅੱਗੇ, ਉਹਨਾਂ ਨੂੰ ਖੜਕਾਈ ਤੁਰਿਆ ਜਾਂਦਾ ਹੈ। ਇਸ ਤਰ੍ਹਾਂ ਧਾਰਮਿਕ ਦੁਨੀਆਂ ਦੇ ਵਿੱਚ ਭੋਜਨ ਤਾਂ ਹੈ ਨਾਮ, ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਅੰਮ੍ਰਿਤ ਨਾਮ, ਇਹ ਸ਼ਬਦ ਵਰਤੇ ਨੇ। ਥਾਲ ਵਿੱਚ ਤਿੰਨ ਵਸਤੂ ਪਈ, ਉਹ ਥਾਲ ਦੇ ਅਰਥ ਨੇ ਭਾਂਡਾ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਉਧਾਰੋ। ਹੁਣ ਭਾਂਡਾ ਵੀ ਅੱਗੇ ਆ ਗਿਆ, ਭਾਂਡੇ ਦੇ ਅਰਥ ਇੱਥੇ ਥਾਲ ਨਹੀਂ, ਇਹ ਤਾਂ ਕੇਵਲ ਇਸ਼ਾਰਾ ਕੀਤਾ ਗਿਆ, ਦੱਸਿਆ ਗਿਆ ਵੀ ਥਾਲ ਵਰਗਾ ਹੈ। ਥਾਲ ਦਾ ਅਰਥ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੇ, ਗੁਰਸਿੱਖਾਂ ਦੀਆਂ ਜੀਵਨ ਕਹਾਣੀਆਂ ਨੇ, ਧਰਮ ਦੇ ਕੰਮ ਨੇ, ਗੁਰਦੁਆਰੇ ਆਉਣਾ, ਸੇਵਾ ਕਰਨੀ, ਪਾਠ ਕਰਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਇਹ ਭਾਂਡਿਆਂ ਵਰਗੀਆਂ ਚੀਜ਼ਾਂ ਨੇ ਸਾਰੀਆਂ। ਭਾਂਡਿਆਂ ਦੀ ਲੋੜ ਪੈਂਦੀ ਹੈ, ਇਹਨਾਂ ਤੋਂ ਬਿਨਾਂ ਭੋਜਨ ਬਣਦਾ ਹੀ ਨਹੀਂ, ਨਾ ਖਾਧਾ ਜਾ ਸਕਦਾ। ਥਾਲ ਵਿੱਚ ਤਿੰਨ ਵਸਤੂ ਪਈਓ, ਇਹ ਧਰਮ ਦਾ ਜਿਹੜਾ ਬਾਹਰਲਾ ਅਡੰਬਰ ਦਿਸਦਾ, ਸੇਵਾ, ਸਿਮਰਨ, ਸਮਾਗਮ, ਕੀਰਤਨ, ਕਥਾ, ਵਿਚਾਰਾਂ ਲਿਖੀਆਂ ਹੋਈਆਂ ਨੇ ਧਾਰਮਿਕ ਥਾਵਾਂ ਤੇ, ਇਹ ਸਾਰੇ ਭਾਂਡਿਆਂ ਵਰਗੀ ਚੀਜ਼ ਹੈ, ਥਾਲ ਵਰਗੀ ਚੀਜ਼। ਇਹਦੇ ਅੰਦਰ ਵਿੱਚ ਇਹਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਤਿੰਨ ਚੀਜ਼ਾਂ ਪਈਆਂ ਹੋਈਆਂ ਨੇ, ਸਤ ਸੰਤੋਖ ਤੇ ਵਿਚਾਰੋ। ਉਹ ਵਿਚਲੇ ਭੋਜਨ ਨੂੰ ਖਾਣਾ ਹੈ ਕਿ ਭਾਂਡਿਆਂ ਨੂੰ ਫੜਨਾ ਹੈ, ਇਹ ਬੰਦੇ ਦੀ ਮਰਜ਼ੀ ਹੈ। ਗੁਰੂ ਸਾਹਿਬ ਨੇ ਤੇ ਥਾਲ ਬਣਾ ਕੇ ਰੱਖ ਦਿੱਤਾ, ਵਿੱਚ ਭੋਜਨ ਪਾਇਆ ਹੈ ਤਿੰਨ ਤਰ੍ਹਾਂ ਦਾ। ਜਿਹੜਾ ਗੁਰਸਿੱਖ ਇਸ ਥਾਲ ਦੇ ਵਿੱਚੋਂ, ਗੁਰਬਾਣੀ ਦੇ ਥਾਲ ਦੇ ਵਿੱਚੋਂ ਸਤ ਦੀ ਪ੍ਰਾਪਤੀ ਕਰ ਲੈਂਦਾ, ਸੁਣ ਕੇ ਸਿੱਖ ਲੈਂਦਾ। ਸਤ ਦੇ ਅਰਥ ਨੇ ਉੱਚਾ ਜੀਵਨ, ਜਿਹੜਾ ਲੋਭ ਤੋਂ ਖਾਲੀ ਹੈ, ਜਿਹੜਾ ਬੇਈਮਾਨੀ ਤੋਂ ਰਹਿਤ ਹੈ, ਜਿਹੜਾ ਈਰਖਾ ਤੋਂ ਖਾਲੀ ਹੈ, ਪਿਆਰ ਨਾਲ ਭਰਿਆ ਹੋਇਆ ਪਰ ਉਪਕਾਰ ਦਾ ਮੁਜੱਸਮਾ ਹੈ, ਜਿਹਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਹਨੂੰ ਕਹਿੰਦੇ ਨੇ ਸਤ। ਇਸ ਗੁਰਬਾਣੀ ਦੇ ਥਾਲ ਦੇ ਅੰਦਰ ਇੱਕ ਭੋਜਨ ਹੈ, ਉਹਨੂੰ ਕਹਿੰਦੇ ਸਤ। ਜਿਨ੍ਹਾਂ ਨੇ ਇਸ ਥਾਲ ਦੇ ਵਿੱਚੋਂ ਸਤ ਨੂੰ ਗ੍ਰਹਿਣ ਕਰ ਲਿਆ, ਖਾ ਲਿਆ, ਉਹਨਾਂ ਨੂੰ ਤੇ ਲਾਭ ਹੋ ਗਿਆ, ਤੇ ਜਿਨ੍ਹਾਂ ਨੇ ਥਾਲ ਨੂੰ ਫੜ ਲਿਆ, ਭੋਜਨ ਨਹੀਂ ਖਾਧਾ, ਭੋਜਨ ਵੱਲ ਧਿਆਨ ਹੀ ਨਹੀਂ ਗਿਆ। ਦੂਸਰਾ ਪਦਾਰਥ ਹੈ ਸੰਤੋਖ। ਸੰਤੋਖ ਦਾ ਮਤਲਬ ਹੈ ਜੋ ਕੁਝ ਸਹਿਜ ਸੁਭਾਅ ਤੇਰੇ ਕੋਲ ਆਉਂਦਾ ਹੈ ਉਹਦੇ ਉੱਤੇ ਤ੍ਰਿਪਤੀ ਕਰ ਲੈ, ਕਦੀ ਲੋਭ ਦੀਆਂ ਲਹਿਰਾਂ ਵਿੱਚ ਗੁਆਚੀ ਨਾ। ਇਹ ਦੂਜਾ ਪਦਾਰਥ ਇਸ ਥਾਲ ਵਿੱਚ ਪਿਆ। ਜਿਨ੍ਹਾਂ ਨੇ ਥਾਲ ਦੇ ਵਿੱਚੋਂ ਇਹ ਸੰਤੋਖ ਰੂਪੀ ਭੋਜਨ ਲੈ ਲਿਆ, ਉਨ੍ਹਾਂ ਨੇ ਵੀ ਇਸ ਥਾਲ ਵਿੱਚੋਂ ਲਾਭ ਲੈ ਲਿਆ। ਤੀਸਰਾ ਹੈ ਵਿਚਾਰ। ਵਿਚਾਰ ਵੀ ਜ਼ਰੂਰੀ ਹੈ, ਭਾਵੇਂ ਕਿ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਜਦੋਂ ਗੁਰੂ ਕੋਲ ਆਵੇ, ਆਪਣਾ ਆਪ ਸੌਂਪ ਦੇਵੇ, ਉਹਦੇ ਤੋਂ ਬਾਅਦ ਵਿਚਾਰ ਨਾ ਕਰੇ। ਇੱਥੇ ਧਿਆਨ ਰੱਖਣਾ, ਉਹਦੇ ਤੋਂ ਬਾਅਦ ਅਕਲ ਦੀ ਵਰਤੋਂ ਨਾ ਕਰੇ। ਪਰ ਇੱਕ ਗੱਲ ਖਿਆਲ ਰੱਖਣਾ, ਜਿੰਨਾ ਚਿਰ ਆਉਂਦਾ ਨਹੀਂ, ਆਉਣ ਵਾਸਤੇ ਅਕਲ ਦੀ ਜ਼ਰੂਰਤ ਪੈਂਦੀ ਹੈ। ਜੇ ਆਉਣ ਵਾਸਤੇ ਅਕਲ ਨਾ ਵਰਤੀ, ਜੇ ਉੱਥੇ ਅਕਲ ਦੀ ਵਰਤੋਂ ਨਾ ਕੀਤੀ, ਤੇ ਗੁਰੂ ਕੋਲ ਆਉਣ ਤੋਂ ਪਹਿਲਾਂ ਰਾਹ ਵਿੱਚ ਤੁਹਾਨੂੰ ਚੌਂਕ ਵਿੱਚ ਬੜੇ ਮਿਲ ਜਾਣਗੇ ਭਟਕਾਉਣ ਵਾਲੇ। ਜੇ ਅਕਲ ਦੀ ਵਰਤੋਂ ਨਾ ਕੀਤੀ, ਬੰਦਾ ਉੱਥੇ ਫਸ ਜਾਏਗਾ। ਲੋਭ ਦੇ ਕ੍ਰਿਸ਼ਮੇ ਨੇ ਬੜਾ ਕੁਝ ਦਿਖਾਇਆ ਜਾਂਦਾ, ਕੀ ਕਰੋਗੇ ਇੰਨਾ, ਸਵੇਰੇ ਉੱਠਣਾ ਪਏਗਾ, ਬਾਣੀ ਪੜੋਗੇ, ਧਰਮ ਨੂੰ ਕਮਾਓਗੇ, ਆ ਲੈ ਜੋ ਇੱਕ ਮੁੰਦੀ, ਇਹਦੇ ਨਾਲ ਸਾਰੇ ਕੰਮ ਹੋ ਜਾਣਗੇ। ਇਸ ਤਰ੍ਹਾਂ ਦੀਆਂ ਲੋਭੀ ਤਸਵੀਰਾਂ ਬੜੀਆਂ ਮਿਲਦੀਆਂ ਨੇ ਗੁਰੂ ਕੋਲ ਆਉਣ ਤੋਂ ਰੋਕਣ ਵਾਸਤੇ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਘਰ ਦੇ ਵਿੱਚ ਰੱਖੇ ਹੋਏ ਨੌਕਰ ਵਿੱਚ ਤੇ ਬੱਚੇ ਵਿੱਚ ਬੜਾ ਫਰਕ ਹੁੰਦਾ ਹੈ। ਇੱਕ ਮਾਂ ਹੈ, ਇੱਕ ਉਹਨੇ ਬੱਚਾ ਗੋਦ ਲਿਆ ਹੈ, ਇੱਕ ਨੂੰ ਉਹਨੇ ਜਨਮ ਦਿੱਤਾ ਆਪਣੇ ਸਰੀਰ ਦੇ ਵਿੱਚੋਂ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ ਹੈ, ਉਹ ਕਹਿੰਦਾ ਤੂੰ ਆਪਣੇ ਵਿੱਚੋਂ ਜਨਮ ਦੇ, ਜਿਹਦੇ ਨਾਲ ਤੇਰਾ ਸਨੇਹ ਬਣੇਗਾ। ਕੰਮ ਲੈਣਾ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਕੰਮ ਤੇ ਗੋਦ ਲਿਆ ਬੱਚਾ ਜਿਹੜਾ ਹੈ ਉਹ ਵੀ ਲੈ ਸਕਦਾ, ਪਰ ਉਹਦੇ ਨਾਲ ਮਾਂ ਦਾ ਸਨੇਹ ਨਹੀਂ ਬਣੇਗਾ। ਗੋਦ ਲਿਆ ਗਿਆ ਕਿਸੇ ਦਾ ਬੱਚਾ ਹੈ, ਕਿਸੇ ਨੇ ਕੋਈ ਕੰਮ ਸਵਾਰ ਦਿੱਤਾ, ਉਹ ਧਰਮ ਸਾਡਾ ਨਹੀਂ, ਉਹ ਕਿਸੇ ਦਾ ਹੈ। ਇਹ ਵਿਸ਼ਾ ਮੈਂ ਵੱਖਰਾ ਰੱਖ ਕੇ ਕਹਿ ਰਿਹਾ, ਜਿਹਦੇ ਵਿੱਚ ਗੁਰੂ ਦੀ ਕਿਰਪਾ ਸਿੱਖ ਨੂੰ ਤਾਰਦੀ, ਉਹ ਵਿਸ਼ਾ ਹੋਰ ਹੈ। ਪਰ ਕਈ ਵਾਰੀ ਬੰਦਾ ਸੋਚਦਾ ਬਣੇ ਬਣਾਏ ਧਰਮ, ਬਣੀਆਂ ਬਣਾਈਆਂ ਗੱਲਾਂ ਤੁਹਾਨੂੰ ਮਿਲ ਜਾਣਗੀਆਂ। ਬੜਾ ਫਰਕ ਹੈ ਆਪਣੇ ਬੱਚੇ ਵਿੱਚ ਤੇ ਗੋਦ ਲਏ ਬੱਚੇ ਵਿੱਚ, ਬੜਾ ਫਰਕ ਹੈ। ਗੋਦ ਲਿਆ ਹੋਇਆ ਬੱਚਾ ਭਾਵੇਂ ਕਿੰਨਾ ਸੋਹਣਾ ਹੋਵੇ, ਕਿੰਨਾ ਪੜ੍ਹਿਆ ਲਿਖਿਆ ਹੋਵੇ, ਪਰ ਜਿਹਨੂੰ ਆਪ ਜਨਮ ਦਿੱਤਾ ਇੱਕ ਮਾਂ ਨੇ, ਉਹਦੇ ਵਿੱਚ ਤੇ ਗੋਦ ਲਏ ਬੱਚੇ ਵਿੱਚ ਬੜਾ ਫਰਕ ਹੋਵੇਗਾ। ਜਿਵੇਂ ਇੱਕ ਸਾਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਗੁਰੂ ਦੇ ਸਿੱਖੀ ਕਮਾਉਣ ਦੀ ਕੋਈ ਲੋੜ ਨਹੀਂ, ਲਓ ਆ ਫੜੋ, ਇਹਦੇ ਨਾਲ ਤੁਹਾਡਾ ਕੰਮ ਸੌਰ ਜਾਏਗਾ, ਉਹ ਗੋਦ ਲਿਆ ਹੋਇਆ ਧਰਮ ਹੈ। ਬੜਾ ਫਰਕ ਹੈ। ਇਹਦੇ ਉੱਤੇ ਇੱਕ ਬੜੀ ਸੁੰਦਰ ਕਹਾਣੀ ਲਿਖੀ ਗਈ ਹੈ ਕਿ ਇੱਕ ਮਾਂ ਦਾ ਛੋਟਾ ਜਿਹਾ ਬੱਚਾ ਸੀ, ਵੱਡਾ ਹੋਇਆ ਉਹਨੇ ਸਕੂਲ ਵਿੱਚ ਐਡਮਿਸ਼ਨ ਕਰਾ ਦਿੱਤਾ, ਬੱਚਾ ਚਲਾ ਗਿਆ, ਮਾਂ ਉਹਨੂੰ ਲੈਣ ਵਾਸਤੇ ਸਕੂਲ ਵਿੱਚ ਗਈ, ਛੁੱਟੀ ਹੋਣੀ ਸੀ ਪਹਿਲਾ ਦਿਨ, ਤੇ ਬੱਚਾ ਜਿਹੜਾ ਹੈ ਕਰੂਪ ਸੀ, ਥੋੜਾ ਜਿਹਾ ਨੈਣ ਨਕਸ਼ ਉਹਦੇ ਰੰਗ ਉਹਦਾ ਸਾਂਵਲਾ ਸੀ, ਨੈਣ ਨਕਸ਼ ਚੰਗੇ ਨਹੀਂ ਸਨ। ਤੇ ਜਦੋਂ ਉਹਦੀ ਮਾਂ ਲੈਣ ਵਾਸਤੇ ਗਈ ਤੇ ਬਾਹਰ ਉਹਨੂੰ ਟੀਚਰ ਨੂੰ ਕਹਿੰਦੀ ਮੇਰਾ ਬੱਚਾ ਇੱਥੇ ਹੈ, ਇਹ ਉਹਦਾ ਨਾਮ ਹੈ, ਉਹਨੂੰ ਲੱਭ ਕੇ ਲਿਆਓ, ਮੈਂ ਲੈ ਕੇ ਜਾਣਾ। ਉਹਨੇ ਕਿਹਾ ਕਿਵੇਂ ਦਾ ਹੈ? ਤਾਂ ਉਹ ਮਾਂ ਕਹਿੰਦੀ ਵੀ ਬੜਾ ਸੁੰਦਰ ਹੈ, ਬੜਾ ਸੋਹਣਾ ਹੈ। उस तरह का बच्चा है ही नहीं इस धरती ते जिवें दा मेरा बच्चा है। उन्हें कहा भी हुण इन्ना किहड़ा सुंदर होवे, क्लास विच गया उन्हें इधर उधर वेख्या, कई सुंदर बच्चे सन जिन्हां दे नैन नक्श बड़े सोहणे, पर ओ नहीं मिलिया। अखीर नूं उस मां नूं ओ क्लास विच लैके चला गया, कहिंदा भी तेरा किहड़ा बच्चा है ते किहड़ा सब तों सोहणा सोहणा है, तूं आप ही देख लै। उन्हें जाके जदों अपने बच्चे की बांह फड़ी उठाया, गोद विच चुक लिया, तो वह जिहड़ा अध्यापक वह कहिंदा है, हस पिया, कहिंदा है सोहणा है, इहदा ना नैन नक्श ना इहदा रंग। पर उस मां ने कहा भी भावें तेनू किन्ना रूप लगता है, पर यह मेरे जिस्म का एक टोटा है, मेरे विचों निकलिया है, मेरा अंग है, इस करके भावें दुनिया विच किन्ना सोहना है कुछ, पर मेरे वास्ते यही सोहना है सब तो, क्योंकि मेरे जीवन का हिस्सा है। धर्म ओ ही है जिहड़ा मनुख दे अपने जीवन विचों कमा के कढ़िया जाए, जिहड़ा कितों बाहरों लिया जांदा उह धर्म कोई नहीं हुंदा, पखंड हुंदा है। उन्हों कह कर्म धर्म पखंड जो दिशा, तिन जम जा गाती लूटै, निर्वाण कीर्तन गावो करते का, निमक सिमरत जित छूटै। इस करके जिहड़ी गल सांझी कर रहा सां, तत् की है, सत संतोख विचारो, एक थाल है, एक उहदे विच पिया होया भोजन है। धर्म दे उपदेश, लोग धर्म दे कर्म करदे ने, कम चलाऊ ने, धर्म दे कार्य करदे ने, सिर्फ कम चलाऊ। बच्चे ने जन्म लिया उदों पाठ करा लिया, आनंद कार्य सी करवाउणा पिया, की करिए। समा आया किसी शरीर की समाप्ति हो गई, एक उदों करा लिया। यह सारे रवायतां ने, रवायतां गलत नहीं, पर बंदा रवायतां तक सीमित रहिंदा, केवल उन्हां कहानियां नाल जुड़िया रहिंदा, भांडियां नूं फड़ी रखदा ते भोजन ने विचों खांदा, जीवन नहीं सिखदा। गुरु अर्जन देव जी ने कहा, थाल विच तीन वस्तु पईओ। धर्म दे जिन्ने उपदेश ने भांडियां वर्गे ने, इन्हां दे अंदर है नाम। लोकां दी इन्नी वड्डी मूर्खता है, वह नाम रूपी पदार्थ नूं कढ के सिट देंदे ने ते भांडे गल नाल बन्नी फिरदे ने, भांडियां नाल प्यार पा लैंदे। इस भांडे दे अंदर थाल विच तीन वस्तु पईओ, सत सत दा अर्थ उच्चा जीवन, संतोख विचारो, ते विचारो दा अर्थ है अकल समझ। ये तीन चीजां पईआं ने, ते विचार गुरु कोल आउण वास्ते कम दे सकदी ए। जदों गुरु कोल आ गए उदों हजूर ने कहा, विचार बार रख के आवीं, क्योंकि इत्थे ते विचार विघनकारी है ना। आज जिन्ने असीं विचार लै के गुरु दरबार विच आउने आ, विचारां ही विचारां ने नाल लै के गुरु दरबार विच आए, हिसाब किताब विच फसे रहे। पहलां तां आउणा ही ठीक नहीं कि इस थां ते आउणा है, समा पूरा होना चाहीदा। कोई पांच मिनट बैठ गया, फिर उन्हें इधर उधर वेखना शुरू कर दिता, घड़ी वेखनी शुरू कर दी। कोई दस मिनटां बाद एक शरीर उठ के चला गया, फिर दो मिनटां बाद एक होर उठ गया, फिर तीजे ने हिलना शुरू कर दिता। ता ए जेड़े बेतरतीब धर्म कमाए जांदे ने, बंदे दा कुछ नहीं सवारदे, बिल्कुल भी उन्हां दे पल्ले कुछ नहीं पैंदा। ठीक है, मन दी तसली हो जांदी है कि मैं भी एक सिख हां, उहदे नाल प्राप्ति होण वाली कोई गल नहीं है। ता विचार दा अर्थ है कि जेड़ा तू गुरु दे कोल आके आ रहा है, विचार नाल आ, पूरी तरतीब दे नाल आ, इनू एक पाठशाला समझ। जदों इत्थे आउंदा है, एक साधारण बंदे दे कमरे विच जाए तां तू बड़ी तरतीब लैके जाना है, उत्थे अपने मोबाइल नहीं खोलदा, तू गल्लां नहीं करदा किसे नाल। जे जाना ते पूरा समा दे के जाना है, जे नहीं जाना ते नहीं जांदा। पर इको एक धर्म का रस्ता है जिन्हों बंदे ने लोगन राम खिलौना जाना, खिडौने की वांग वरतदे ने, जो मर्जी करो इत्थे कोई परवाह नहीं। तां गुरु अमरदास जी ने कहा, तत् नहीं लोग फड़दे, थाल विच तीन वस्तु पईओ, सत संतोख विचारो, अमृत नाम ठाकुर का पयो। इस थाल दे विच फिर नाम रूपी तत् है, जिसका सबस आधारो, हुण जे को खावै जे को पुंचै। बस यही फर्क है वेदां दे उपदेश विच ਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਵਿੱਚ ਸਾਧ ਸੰਗਤ ਵਿੱਚ। ਵੇਦ ਕਹਿੰਦੇ ਨੇ ਗਿਆਨ ਹੈ, ਲੋਕਾਂ ਨੂੰ ਸੁਣਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ, ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗਿਆਨ ਇਹ ਹੀ ਠੀਕ ਹੈ, ਪਰ ਮੈਂ ਇੱਕ ਤੇਰੇ ਨਾਲ ਗੱਲ ਕਰਨੀ ਚਾਹੁੰਦਾ। ਇਹ ਗਿਆਨ ਸੁਣ ਕੇ ਯਾਦ ਕਰਨ ਵਾਸਤੇ ਨਹੀਂ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਘਰ ਜਾ ਕੇ ਇਹਨੂੰ ਹੰਡਾਉਣਾ ਵੀ ਹੈ। ਫਰਕ ਇੰਨਾ ਹੈ। ਉਹ ਗਿਆਨ ਕਹਾਣੀਆਂ ਦਾ ਰੂਪ ਹੈ, ਲੋਕਾਂ ਨੂੰ ਸਿਖਾਇਆ ਜਾਂਦਾ ਹੈ, ਤੋਤਾ ਰਟਨੀ ਬਣ ਜਾਂਦੀ ਹੈ, ਲੋਕ ਸਿੱਖ ਜਾਂਦੇ ਨੇ। ਪਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਜਿਹੜੀਆਂ ਗੱਲਾਂ ਮੈਂ ਤੈਨੂੰ ਕਹਿਣੀਆਂ ਨੇ, ਇਹ ਗੱਲਾਂ ਕੇਵਲ ਯਾਦ ਕਰਨ ਵਾਸਤੇ ਨਹੀਂ, ਇਹ ਗੱਲਾਂ ਜ਼ਿੰਦਗੀ ਦੇ ਅੰਦਰ ਇੱਕ ਇੱਕ ਪੈਰ ਤੇ ਜੀਵਨ ਦੇ ਉੱਤੇ ਲਾਗੂ ਕਰਨ ਵਾਸਤੇ ਨੇ, ਕਮਾਉਣ ਵਾਸਤੇ ਨੇ। ਜੇ ਨਹੀਂ ਕਰਦਾ ਫਿਰ ਇਹ ਗਿਆਨ ਤੇਰੇ ਕੰਮ ਨਹੀਂ ਆਉਣਾ। ਯਾਦ ਰੱਖਣਾ, ਜੇ ਵੇਦਾਂ ਨੂੰ ਮੰਨਣ ਵਾਲਿਆਂ ਨੇ ਆਪਣੇ ਮਤਲਬ ਦੀਆਂ ਕਹਾਣੀਆਂ ਕੱਢ ਕੇ, ਸਲੋਕ ਕੱਢ ਕੇ ਸੁਣਾ ਦਿੱਤੇ ਤੇ ਸੁਣਨ ਵਾਲਿਆਂ ਨੇ ਸੁਣ ਲੈ, ਉਹ ਖੁਸ਼ ਹੋ ਗਏ। ਜੇ ਇਹ ਗਲਤੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੇ ਕਰ ਲਈ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਦੇ ਸ਼ਬਦ ਕੱਢ ਕੇ ਵਿੱਚੋਂ ਵਿੱਚੋਂ ਵਿਆਖਿਆ ਕਰ ਦਿੱਤੀ, ਤੇ ਜਿਹੜੇ ਥੋੜੇ ਜਿਹੇ ਨਮਕੀਣੇ ਸ਼ਬਦ ਸਨ, ਕੌੜੇ ਸਨ, ਉਨ੍ਹਾਂ ਨੂੰ ਬਾਹਰ ਲਿਆਂਦਾ ਹੀ ਨਾ। ਉਹੀ ਗਲਤੀ ਫਿਰ ਸਿੱਖ ਧਰਮ ਨੇ ਵੀ ਕਰ ਲਈ, ਜਿਹੜੀ ਗਲਤੀ ਤੋਂ ਗੁਰੂ ਸਾਹਿਬ ਨੇ ਕੱਢਿਆ ਸੀ, ਬਾਹਰ ਲਿਆਂਦਾ ਸੀ। ਤੇ ਤੁਸੀਂ ਵੇਖੋਗੇ ਹਾਲਾਤ, ਗੁਰਬਾਣੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਬਦ ਨੇ ਜਿਹੜੇ ਜੀਵਨ ਜਾਚ ਦੱਸਦੇ ਨੇ, ਪਰ ਸਿੱਖ ਜਗਤ ਨੂੰ ਆ 100 ਕੁ ਸ਼ਬਦ ਯਾਦ ਹੈ ਸਾਰਿਆਂ ਨੂੰ ਸਿਰਫ। ਉਹ ਸ਼ਬਦ ਜਿਹੜੇ ਕੇਵਲ ਸਾਡੇ ਬਿਜ਼ਨਸ ਨਾਲ ਸੰਬੰਧਿਤ ਨੇ, ਜਿਹੜੇ ਸ਼ਬਦ ਸਾਡੇ ਘਰ ਨਾਲ ਸੰਬੰਧਿਤ ਨੇ, ਜਿਹੜੇ ਸ਼ਬਦ ਸਾਡੇ ਪਦਾਰਥਾਂ ਨਾਲ ਸੰਬੰਧਿਤ ਨੇ। ਅਸੀਂ ਰਾਗੀ ਸਿੰਘਾਂ ਨੂੰ ਵੀ ਲੈ ਕੇ ਘਰ ਜਾਂਦੇ ਹਾਂ ਤੇ ਉਹਨਾਂ ਨੂੰ ਪਹਿਲੇ ਹੀ ਕਿਹਾ ਜਾਂਦਾ ਵੀ ਇਹ ਸ਼ਬਦ ਪੜ੍ਹਨੇ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਹੁਣ ਉਹ ਜਿਹੜੇ ਕਾਜ ਸਵਾਰਨ ਵਾਲੀ ਗੱਲ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਗਈ ਹੈ ਵੀ ਕਾਜ ਕਿਹਦੇ ਸਵਰਦੇ ਨੇ ਤੇ ਉਹ ਕਾਜ ਕਿਹੜੇ ਨੇ, ਪਰ ਉਹ ਬੰਦ ਕਰ ਦਿੱਤਾ। ਉਹ ਕਾਜ ਦਾ ਮਤਲਬ ਇਹ ਹੋਇਆ ਕਿ ਅਸੀਂ ਮੁਕੱਦਮਾ ਕਿਵੇਂ ਜਿੱਤਣਾ ਹੈ, ਉਹ ਕਾਰਜ ਇਹ ਸਮਝਿਆ ਬੰਦੇ ਨੇ। ਅਸੀਂ ਮੁਕੱਦਮਾ ਕਿਵੇਂ ਜਿੱਤਣਾ, ਭਾਵੇਂ ਉਹ ਜਾਇਜ਼ ਭਾਵੇਂ ਨਾਜਾਇਜ਼। ਇਸ ਕਰਕੇ ਗੁਰੂ ਇੱਕ ਹੁੰਦਾ ਕਈ ਵਾਰੀ, ਤੇ ਇੱਕ ਪਹਿਲਾਂ ਅਰਦਾਸ ਕਰਨ ਆਉਂਦਾ, ਉਹ ਕਹਿੰਦਾ ਮੈਂ ਵੀ ਤੇਰਾ ਸਿੱਖ ਹਾਂ ਤੇ ਕੱਲ ਨੂੰ ਤਰੀਕ ਹੈ, ਮੇਰੇ ਤੇ ਕਿਰਪਾ ਕਰਨੀ, ਮੈਨੂੰ ਬਰੀ ਕਰ ਦੇਣਾ, ਪਾਪ ਕੀਤਾ ਹੈ। ਉਹ ਕਹਿੰਦਾ ਬਰੀ ਕਰ ਦੇਣਾ, ਤੇ 5 ਮਿੰਟਾਂ ਬਾਅਦ ਦੂਸਰਾ ਆਉਂਦਾ, ਉਹ ਕਹਿੰਦਾ ਬਰੀ ਨਹੀਂ ਹੋਣਾ ਚਾਹੀਦਾ। ਇਹ ਲੈਣ ਦੇਣ ਦਾ ਜਿਹੜਾ ਤਰੀਕਾ ਹੈ ਨਾ ਸੰਸਾਰ ਦੇ ਅੰਦਰ, ਧਰਮ ਨੂੰ ਵਰਤਦਾ ਹੈ। ਪਰ ਸਤਿਗੁਰੂ ਨੇ ਕਿਹਾ ਜੇ ਤੂੰ ਸੱਚਾ ਹੈ ਤੇ ਮੈਂ ਤੇਰੀ ਹਮਾਇਤ ਤੇ ਖੜਾ, ਜੇ ਤੂੰ ਅਪਰਾਧੀ ਹੈ ਫਿਰ ਮੈਂ ਤੇਰੀ ਹਮਾਇਤ ਨਹੀਂ ਕਰਾਂਗਾ। ਸੱਚ ਇਹ ਕਹਿੰਦਾ, ਸੱਚ ਕਦੀ ਝੂਠ ਦੀ, ਗੁਰੂ ਸਾਹਿਬ ਕਦੀ ਝੂਠੇ ਬੰਦੇ ਨੂੰ ਬਰੀ ਕਰਾਉਣ ਦੀ ਵਕਾਲਤ ਨਹੀਂ ਕਰਨਗੇ, ਸੱਚਾਈ ਹੈ। ਇਹ ਉਹਨਾਂ ਦੇ ਵਿੱਚ ਇੱਕ ਧਾਰਨਾ ਹੈ, ਇੱਕ ਗਿਆਨ ਹੈ। ਤਾਂ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਅਰਥ ਆਪਣੀ ਮਨ ਮਰਜ਼ੀ ਨਾਲ ਜਦੋਂ ਕਰਨੇ ਆ, ਆਪਣੇ ਢੰਗ ਦੇ ਨਾਲ ਉਹਨਾਂ ਨੂੰ ਬਣਾਉਣਾ ਚਾਹੁੰਦੇ ਹਾਂ, ਤੇ ਜਿਹੜੀ ਗਲਤੀ ਪਹਿਲਾਂ ਵੇਦਾਚਾਰਿਆਂ ਨੇ ਕੀਤੀ ਉਹ ਗਲਤੀ ਅਸੀਂ ਕਰਨੀ ਸ਼ੁਰੂ ਕਰ ਦਿੱਤੀ। ਬੜੇ ਬੜੇ ਸ਼ਬਦ ਨੇ ਔਰ ਉਹ ਬੜੇ ਯਾਦ ਨੇ ਸਾਨੂੰ ਰਟੇ ਹੋਏ ਨੇ, ਜਿਹੜੇ ਸਾਡੇ ਲੋਭ ਨੂੰ ਅਕਸਾਉਂਦੇ ਨੇ, ਜਿਹੜੇ ਸਾਡੀ ਮਨ ਦੇ ਹਉਮੈ ਨੂੰ ਵੱਡਾ ਕਰਦੇ ਨੇ। ਇਹ ਬੜਾ ਦਾਨੀ ਹੈ, ਇਹ ਬੜਾ ਵੱਡਾ ਜਾਪੀ ਹੈ, ਇਹ ਬੜਾ ਵੱਡਾ ਸੇਵਾਦਾਰ ਹੈ, ਇਹ ਬੜਾ ਵੱਡਾ ਜਥੇਦਾਰ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੇ ਸ਼ਬਦ ਪੱਠੇ ਪਾਉਂਦੇ ਨੇ ਸਾਨੂੰ ਉਹ ਹੀ ਪਸੰਦ ਆਉਂਦੇ ਨੇ। ਜਿੱਥੇ ਗੁਰੂ ਸਾਹਿਬ ਨੇ ਰੋਕ ਕੇ ਪੁੱਛ ਲਿਆ ਨਾ ਕਿ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਆ ਦਿਨ ਦੇ ਵਿੱਚ ਜਿਹੜੇ ਤੈਨੂੰ ਕਾਰਜ ਕਹੇ ਸਨ ਉਹਨਾਂ ਵਿੱਚੋਂ ਕਿਹੜਾ ਕਿਹੜਾ ਕੀਤਾ ਹੈ। ਗੁਰੂ ਨੇ ਜੋ ਕੋਈ ਤੈਨੂੰ ਸਮਝਾਇਆ ਸੀ, ਗੁਰੂ ਨੇ ਜਿਹੜੀਆਂ ਤੈਨੂੰ ਬਜਰ ਕਰਹਿਤਾਂ ਤੋਂ ਰੋਕਿਆ ਸੀ ਕਿ ਕੇਸ ਨਹੀਂ ਕੱਟਣੇ, ਇਹ ਨਸ਼ਾ ਨਹੀਂ ਵਰਤਣਾ, ਭਰੂਣ ਹੱਤਿਆ ਨਹੀਂ ਕਰਨੀ, किसे दा हक नहीं खाना, एक काम तू किते ने जा नहीं, जे नहीं किते ते एवें झूठी तसली विच ना रही। जो कुछ मैं कह रहा ना कि भला हो जाए ठीक हो जाए, फिर ये तेरे वास्ते नहीं है। मैं तेरी हमायत ता करांगा, और स्पष्ट कह दिता जब ए गहे विपरन की रीत, मैं ना करूं इनकी प्रतीत। जे ता तू रहा मेरा, कलगियां वाले ने गल स्पष्ट कर दिती, वो कहिंदे ने जब लग खालसा रहे न्यारा, तब लग तेज दियो मैं सारा। सारे दा मतलब कि जिन्नी गुरु गोबिंद सिंह जी दे विच जीवन दी शक्ति है, जिन्ना उन्होंने परमात्मा दा नाम जपया है, सिमरन कीता है, गुरु विच जिन्नी ताकत है, वह कहिंदे ने मैं उहदे विचों एक तिल भी नहीं बचा के रखनी, सारी तैनू दे देंगा, कुछ नहीं रखांगा कोल। और इतिहास के वाकया इहदे नाल भरे हुए ने कि गुरु ने अपने कोल कुछ नहीं रखिया। एक बारी उन्होंने जदों यह शब्द उचारिया सी ना कि इन्हीं की कृपा के सजे हम हैं, नहीं मोह से गरीब करोड़ परे। इहदे अर्थ बड़े साफ सन। आनंदपुर साहब की किसी सभा विच यह शब्द कलगियां वाले ने उचारिया सी कि इन्हां सिखां दी कृपा नाल असीं वड्डे आ, नहीं तो साढ़े वर्गे करोड़ां गरीब पए होए ने। बड़ा लंबा यह शब्द है, युद्ध जिते इन्हीं के प्रसाद, इन्हीं की कृपा के सब शत्र मरे, इन्हीं की कृपा से के पुन धाम भरे, इन्हीं के कृपा के सो विद्या लई। ये सारे वचन उन्होंने कहे भी खालसे की कृपा नाल मैं विद्वान हां, खालसे की कृपा नाल मैं धनी हां, सूरमा हां, जंग जितना सारा कुछ। एक सिख ने खलो के कह दिता कि सतगुरु किते जंगा विच मरवाउण वास्ते सानू हवा ते नहीं भर रहे, भी खालसा इन्ना वड्डा है। सतगुरां ने कहा भी मैं नहीं हवा भर रहा, पर अगों सुचेत रहा जे मेरे तो बाद बड़िया ने आना जिन्हां तुहाडे विच हवा भरनी है, और हवा भर के तुहाडे तो कम लेना है। मैं हवा नहीं भर रहा, पर तुहानू एक गल मैं कह देना भी जदों मैं जाना तो नहीं, शरीर समेटना है, शब्द स्वरूप हो जाना है, पर जदों मैं चला गया बड़े लोगों ने आना है तुहाडे विच भरनी जे हवा। तुहानू कहना जी सिख कौम बड़ी बहादुर है, ये बड़िया कर दी जे कुर्बानियां, कुर्बानी करके जदों मिलेगा उदों फिर तुहाडे विच होर परनगे हवा जी। ये दयालू बड़े ने, राज आप खोंदे ने ते दे दूजियां नू देंदे ने, हवा ही परनगे तुहाडे विच, तुसी आ जाणा इस हवा दे विच। मरोगे तुसी, खून तुहाडा वहेगा ते बाद विच हवा भर के तुहाडे तो खोह लैणगे, वी दानी बड़े तकड़े ने ते असीं फिर हवा विच आ जांगे। तुसी हवा विच इन्ने आओगे कि तुहानू जेड़े ए लोग कहणगे भी गुरु नानक दे घर विच दिओ माया, तुसी कही जाओगे जी असी ते गुरु नू देनी है, सानू के कोई कढ के दा शराब पीवे, कोई इहदे नाल वोटां खरीदे, सानू की मतलब। दे जाओगे तुसी, हवा विच आ जाओगे, असी ते अपने गुरु नू देनी है। फिर उस माया दे नाल पल के बनगे महंत वड्डे वड्डे, नरैणू वर्गे, फिर वह कुकर्म करनगे तुहाडे गुरुद्वारियां विच, ते फिर उन्हां नू कढ़न वास्ते फिर तुहानू शहीदियां देनियां पैणगियां। यह सारा कुछ क्यों होवेगा कि तुसी जिहड़ी तीजी चीज कही इन्हां सत संतोख ते विचार, उहदी वरतों बड़ी घट करोगे। खालसे नू श्रद्धालू बनाया है, पर विवेक बुद्ध दित्ती है कि जिहड़ा कम करना पिया आ जिहड़ा जहर दा बूटा इहनू आप ना पाणी पा, कल नू फिर पुटना औखा हो जाएगा, आप ना दे इहनां नू ताकत ते असीं देने आ। हैरानी दी गल इह है कि असीं हर एक बंदे दी निंदिया करने, इह भी गलत है, इह भ्रष्टाचारी है, इह पापी है, इह रिश्वतखोर है, ਤੇ ਜਦੋਂ 5 ਸਾਲਾਂ ਬਾਅਦ ਇਲੈਕਸ਼ਨ ਹੁੰਦਾ ਹੈ ਨਾ, ਵੋਟਾਂ ਹੁੰਦੀਆਂ ਨੇ, ਸਾਰਿਆਂ ਤੋਂ ਅੱਗੇ ਜੀਪ ਤੇ ਫਿਰ ਅਸੀਂ ਬੈਠੇ ਹੁੰਦੇ ਹਾਂ ਵੀ ਚਲੋ ਜਿੰਦਾਬਾਦ ਜਿਤਾ ਦੇਣਾ ਇਸ ਨੂੰ। ਇਹ ਕਿਵੇਂ ਦੀ ਗੱਲ ਹੈ, ਕਿਵੇਂ ਦੀ ਵਿਚਾਰਧਾਰਾ? ਜਾਂ ਤੇ ਉਸ ਬੰਦੇ ਦੀ ਨਿੰਦਿਆ ਨਾ ਕਰੋ, ਜਾਂ ਉਹਦੀ ਹਮਾਇਤ ਨਾ ਕਰੋ। ਕਿਸੇ ਪਾਸੇ ਆਪਾਂ ਕਿਸੇ ਭਾਂਡੇ ਵਿੱਚ ਤਾਂ ਪੈ ਜਾਈਏ, ਜਾਂ ਤੇ ਚੁੱਪ ਕਰ ਜਾਏ ਆਦਮੀ, ਠੀਕ ਹੈ ਜੋ ਹੋ ਰਿਹਾ ਬਸ, ਫਿਰ ਉਹਨੂੰ ਮਾੜਾ ਵੀ ਕਹਿਣਾ। ਇਸ ਲਈ ਕਲਗੀਆਂ ਵਾਲੇ ਨੂੰ ਜਦੋਂ ਸਿੱਖਾਂ ਨੇ ਕਿਹਾ ਕਿਤੇ ਸਾਨੂੰ ਹਵਾ ਤੇ ਨਹੀਂ ਭਰ ਰਹੇ, ਕਹਿਣ ਲੱਗੇ ਮੈਂ ਨਹੀਂ ਭਰ ਰਿਹਾ, ਅੱਗੋਂ ਸੁਚੇਤ ਰਿਹਾ ਜੇ। ਫਿਰ ਇਹ ਸੱਚ ਕਹਿ ਰਹੇ ਹੋ ਵੀ ਸਭ ਕੁਝ ਖਾਲਸੇ ਦਾ ਹੀ, ਇਹ ਖਾਲਸੇ ਨੇ ਮੈਨੂੰ ਬਣਾਇਆ ਨਹੀਂ, ਤੇ ਮੇਰੇ ਵਰਗੇ ਗਰੀਬ ਕਰੋੜਾਂ ਪਏ ਸਨ। ਹਜ਼ੂਰ ਨੇ ਕਿਹਾ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਸਹੁੰ ਨਹੀਂ ਖਾਧੀ, ਪਰ ਅੱਜ ਮੈਂ ਸਹੁੰ ਖਾ ਕੇ ਤੁਹਾਨੂੰ ਕਹਿੰਦਾ ਕਿ ਮੇਰਾ ਸਾਰਾ ਕੁਝ ਖਾਲਸੇ ਦਾ ਹੀ ਹੈ। ਫਿਰ ਇਹ ਵੀ ਸ਼ਬਦ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਫਿਰ ਇੱਕ ਨੇ ਸਵਾਲ ਕੀਤਾ ਕਿ ਤੁਸੀਂ ਸਾਡੇ ਸਿਰ ਲਏ, ਅਸੀਂ ਤੁਸਾਂ ਫਿਰ ਅੰਮ੍ਰਿਤ ਮੰਗਿਆ, ਅਸੀਂ ਕਿਹਾ ਕੀ ਦਿਓਗੇ ਤੇ ਅੰਮ੍ਰਿਤ ਦਈਏ, ਤੁਸਾਂ ਕਿਹਾ ਸਾਰਾ ਪਰਿਵਾਰ ਵਾਰ ਦਿਆਂਗਾ। ਸੱਚਾਈ ਹੈ ਕਿ ਵੈਸੇ ਕਹਿ ਰਹੇ ਹੋ? ਹਜ਼ੂਰ ਨੇ ਇੱਕ ਪੰਕਤੀ ਉਚਾਰਨ ਕੀਤੀ, ਕਹਿਣ ਲੱਗੇ ਯਾਮ ਹੈ ਰੰਚ ਨਾ ਮਿਥਿਆ ਭਾਖੀ। ਰੰਚ ਕਹਿੰਦੇ ਨੇ ਥੋੜੇ ਜਿਹੇ, ਮਿਥਿਆ ਕਹਿੰਦੇ ਨੇ ਝੂਠ ਨੂੰ, ਭਾਖੀ ਦੇ ਕਹਿੰਦੇ ਨੇ ਬੋਲਣਾ। ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਕਲਗੀਧਰ ਪਿਤਾ ਕਹਿੰਦੇ ਨੇ ਇਹਨਾਂ ਦੇ ਵਿੱਚ ਮੈਂ ਇੱਕ ਇੰਚ ਵੀ ਝੂਠ ਨਹੀਂ ਬੋਲਿਆ, ਸਾਰੀ ਸੱਚਾਈ ਹੈ ਕਿ ਮੇਰਾ ਸਾਰਾ ਕੁਝ ਤੁਹਾਡਾ, ਤੁਹਾਡੀ ਕਿਰਪਾ ਨਾਲ ਮੈਂ ਸਜਿਆ, ਮੈਂ ਆਪਣਾ ਸਾਰਾ ਕੁਝ ਤੁਹਾਡੇ ਤੋਂ ਵਾਰ ਦਿਆਂਗਾ। ਯਾਂ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਪਾਰ ਬ੍ਰਹਮ ਦੇ ਅਰਥ ਨੇ ਪਰਮਾਤਮਾ, ਤੇ ਗੁਰੂ ਨਾਨਕ ਦੇ ਭਾਵ ਨੇ ਗੁਰੂ ਨਾਨਕ। ਮੈਂ ਰੱਬ ਦੀ ਤੇ ਗੁਰੂ ਨਾਨਕ ਦੀ ਸਾਖੀ ਭਰ ਕੇ ਸਹੁੰ ਖਾ ਕੇ ਕਹਿਣਾ ਇਹਦੇ ਵਿੱਚ ਮੈਂ ਕੁਝ ਵੀ ਝੂਠ ਨਹੀਂ ਕਿਹਾ, ਸਾਰਾ ਕੁਝ ਸੱਚ ਕਿਹਾ। ਸਮਾਂ ਆਇਆ, ਸਤਿਗੁਰੂ ਨੇ ਵਾਕਈ ਪਿਤਾ ਤੇ ਪਹਿਲਾਂ ਹੀ ਸ਼ਹੀਦ ਕਰਾ ਦਿੱਤਾ ਸੀ। ਸਮਾਂ ਆਇਆ, ਛੋਟੇ ਸਾਹਿਬਜ਼ਾਦੇ ਮਾਤਾ ਵੀ ਵਿਛੜ ਗਏ, ਉਹਨਾਂ ਦੀ ਵੀ ਸ਼ਹਾਦਤ ਸੀ, ਘਰ ਵੀ ਖੁੱਸ ਗਿਆ। ਅੱਜ ਵਕਤ ਆਇਆ ਕਿ ਚਮਕੌਰ ਦੀ ਗੜੀ ਵਿੱਚ ਦੋ ਪੁੱਤਰ ਕੋਲ ਨੇ, ਇੱਕ ਨੂੰ ਪਹਿਲਾਂ ਤੋਰਿਆ ਹੈ, ਫਿਰ ਦੂਜੇ ਨੂੰ ਤੋਰਨ ਲੱਗੇ ਤੇ ਸਿੱਖ ਆ ਗਏ। ਉਹਨਾਂ ਨੇ ਕਿਹਾ ਮਹਾਰਾਜ ਛੋਟਿਆਂ ਦਾ ਪਤਾ ਨਹੀਂ ਕਿੱਧਰ ਗਏ ਨੇ, ਅਜੀਤ ਸਿੰਘ ਵੀ ਸਾਹਮਣੇ ਸ਼ਹੀਦ ਹੋ ਗਿਆ, ਆ ਇੱਕ ਬਚਿਆ ਜੁਝਾਰ ਸਿੰਘ, ਦੁਨੀਆਂ ਵਿੱਚ ਅੰਸ਼ ਚੱਲਦੀ ਰਹੇਗੀ, ਅੰਸ਼ ਬੰਸ ਰਹਿ ਜਾਏਗੀ, ਇੱਕ ਪੁੱਤਰ ਬਚਾ ਲਓ। ਔਰ ਇਹ ਸੱਚਾਈ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ, ਨਾਲ ਤਿੰਨ ਸਿੱਖ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ। ਔਰ ਇਹ ਇੱਕ ਗੱਲ ਸੱਚ ਹੈ, ਜੇ ਇੱਕ ਸਾਹਿਬਜ਼ਾਦਾ ਬਚਾਉਣਾ ਹੁੰਦਾ ਤੇ ਤਿੰਨਾਂ ਸਿੱਖਾਂ ਵਿੱਚੋਂ ਇੱਕ ਉੱਥੇ ਛੱਡ ਕੇ ਉਹਨੂੰ ਨਾਲ ਲਿਆ ਜਾ ਸਕਦਾ ਸੀ, ਪਰ ਬਚਾਇਆ ਨਹੀਂ। ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਇੱਕ ਸਾਹਿਬਜ਼ਾਦਾ ਬਚਾ ਲਈਏ ਵਿੱਚੋਂ, ਪਰਿਵਾਰ ਰਹਿ ਜਾਏਗਾ, ਤੇ ਸਤਿਗੁਰਾਂ ਨੇ ਫਿਰ ਬਚਨ ਕਿਹਾ ਗੁਰਸਿੱਖੋ ਸਾਹਿਬਜ਼ਾਦਾ ਤੇ ਦੋਵੇਂ ਵੀ ਬਚਾ ਸਕਣਾ, ਪਰ ਮੈਂ ਇੱਕ ਗੱਲ ਤੁਹਾਡੇ ਨਾਲ ਪਹਿਲਾਂ ਕਰ ਚੁੱਕਾ ਕਿ ਮੈਂ ਆਪਣਾ ਸਾਰਾ ਸਰਬੰਸ ਤੁਹਾਡੇ ਤੋਂ ਵਾਰ ਦੇਣਾ, ਕੁਰਬਾਨ ਕਰ ਦੇਣਾ, ਇਸ ਕਰਕੇ ਇਸ ਰਾਹ ਵਿੱਚ ਤੁਸੀਂ ਰੋੜਾ ਨਾ ਅਟਕਾਓ, ਇਹ ਕੰਮ ਮੈਨੂੰ ਕਰਨ ਦਿਓ। ਬੱਚੇ ਵੀ ਸ਼ਹੀਦ ਕਰਾ ਦਿੱਤੇ। ਬਾਅਦ ਵਿੱਚ ਉਹ ਰਾਤ ਆਈ ਜਦੋਂ ਕਲਗੀਆਂ ਵਾਲੇ ਨੂੰ ਚਮਕੌਰ ਦੀ ਗੜੀ ਵਿੱਚੋਂ ਨਿਕਲਣਾ ਪਿਆ, ਤੇ ਤੁਰਨ ਤੋਂ ਪਹਿਲਾਂ ਨਾ ਇੱਕ ਸਿੱਖ ਨੂੰ ਸੱਦਿਆ, ਭਾਵੇਂ ਇਹ ਇੱਕ ਜੰਗੀ ਨੀਤੀ ਸੀ, ਭਾਈ ਸੰਗਤ ਸਿੰਘ ਨੂੰ ਬੁਲਾਇਆ ਅੱਧੀ ਰਾਤ ਹਨੇਰੇ ਵਿੱਚ। ਕਹਿਣ ਲੱਗੇ ਸੰਗਤ ਸਿੰਘਾ ਆਪਣੀ ਕਲਗੀ ਵੀ ਲਾ ਦਿੱਤੀ, ਆਪਣੀ ਪੱਗ ਦੇ ਜਿਹੜੇ ਪੇਚ ਸਨ ਉਹ ਵੀ ਲਾਉਣ ਲੱਗ ਪਏ ਕੱਲਾ ਕੱਲਾ ਕਰਕੇ। ਸੰਗਤ ਸਿੰਘ ਨੂੰ ਬੁਲਾਇਆ, ਉਹਨੂੰ ਕਹਿੰਦੇ ਨੇ ਸੰਗਤ ਸਿੰਘਾ ਤੂੰ ਆਪਣੀ ਪੱਗ ਲਾ। ਮਹਾਰਾਜ ਇਹ ਕਿਉਂ? ਕਹਿਣ ਲੱਗੇ ਮੈਂ ਤੇਰੀ ਪੱਗ ਬੰਨਣੀ ਹੈ ਤੇ ਆਪਣੀ ਪੱਗ ਤੈਨੂੰ ਦੇਣੀ ਹੈ। ਹੁਣ ਇੱਕ ਵਾਰੀ ਸੰਗਤ ਸਿੰਘ ਦਾ ਅੰਦਰ ਝੰਜੋੜਿਆ ਗਿਆ, ਸਤਿਗੁਰੂ ਇਹ ਤੇ ਗੁਰਿਆਈ ਦੀ ਪੱਗ ਹੈ, ਇਹ ਤੇ ਤੁਹਾਡੇ ਸਿਰ ਤੇ ਫੱਬਦੀ ਏ, ਮੈਂ ਨਹੀਂ ਬਣ ਸਕਦਾ। ਹਜ਼ੂਰ ਨੇ ਕਿਹਾ ਨਹੀਂ, ਮੇਰਾ ਇਹ ਹੁਕਮ ਹੈ, ਤੈਨੂੰ ਬੰਨਣੀ ਪਏਗੀ। ਕਲਗੀ ਵੀ ਲਾ ਦਿੱਤੀ, ਆਪਣੀ ਪੱਗ ਵੀ ਲਾ ਦਿੱਤੀ। ਸੰਗਤ ਸਿੰਘ ਦੀ ਪੱਗ ਸਤਿਗੁਰਾਂ ਨੇ ਆਖ ਕੇ ਲਵਾਈ ਤੇ ਉਹਨੂੰ ਕਹਿੰਦੇ ਵੀ ਮੇਰੀ ਪੱਗ ਤੂੰ ਬੰਨ, ਆਪਣੀ ਪੱਗ ਬਣਵਾਈ। ਫਿਰ ਉਹਨੂੰ ਕਹਿੰਦੇ ਆਪਣਾ ਜਾਮਾ ਵੀ ਮੈਨੂੰ, ਚੋਲਾ ਵੀ ਮੈਨੂੰ ਲਾ ਕੇ ਦੇ ਤੇ ਮੇਰਾ ਚੋਲਾ ਤੂੰ ਪਾ ਲੈ। ਇਹ ਵੀ ਬਦਲੇ ਗਏ। ਫਿਰ ਸਤਿਗੁਰਾਂ ਨੇ ਆਪਣੇ ਹੱਥਾਂ ਦੇ ਨਾਲ ਕਲਗੀ ਸੰਗਤ ਸਿੰਘ ਦੀ ਪੱਗ ਦੇ ਉੱਤੇ ਲਾ ਦਿੱਤੀ। ਭਾਵੇਂ ਬਾਹਰੋਂ ਇਤਿਹਾਸਕਾਰਾਂ ਨੇ ਲਿਖਿਆ ਇਹ ਇੱਕ ਜੰਗ ਦੀ ਨੀਤੀ ਸੀ ਕਿ ਦੁਸ਼ਮਣ ਨੂੰ ਭੁਲੇਖਾ ਪਿਆ ਰਿਹਾ ਕਿ ਗੁਰੂ ਗੋਬਿੰਦ ਸਿੰਘ ਇੱਥੇ ਹੈ, ਪਰ ਸੱਚ ਤਾਂ ਇਹ ਹੈ ਗੁਰੂ ਆਪਣੇ ਬਚਨਾਂ ਨੂੰ ਪਾਲ ਰਿਹਾ ਸੀ। ਜਦੋਂ ਕਲਗੀ ਵੀ ਲਾ ਦਿੱਤੀ, ਆਪਣੀ ਪੱਗ ਵੀ ਸੰਗਤ ਸਿੰਘ ਨੂੰ ਬੰਨ ਦਿੱਤੀ ਤੇ ਖਾਲਸਾ ਜਿਹੜਾ ਹੈ ਕੋਲ ਸਿੱਖ ਇਕੱਠੇ ਹੋ ਕੇ ਖੜੇ ਸਨ। ਬੜਾ ਉਹ ਦ੍ਰਿਸ਼ ਦਰਦਨਾਕ ਸੀ ਕਿ ਜਦੋਂ ਗੁਰੂ ਨੇ ਆਪਣੀ ਕਲਗੀ ਤੇ ਪੱਗ ਲਾ ਕੇ ਇੱਕ ਸਿੱਖ ਦੇ ਸਿਰ ਤੇ ਰੱਖੀ। ਸਤਿਗੁਰਾਂ ਨੇ ਕਿਹਾ ਗੁਰਸਿੱਖੋ, ਮੈਂ ਇੱਕ ਗੱਲ ਕਹੀ ਸੀ ਕਿ ਮੇਰਾ ਸਾਰਾ ਕੁਝ ਤੁਹਾਡਾ, ਮਾਤਾ ਪਿਤਾ ਤੁਹਾਨੂੰ ਦਿੱਤੇ, ਬੱਚੇ ਤੁਹਾਨੂੰ ਦੇ ਦਿੱਤੇ ਚਾਰੇ। ਆ ਬਾਅਦ ਵਿੱਚ ਮੈਨੂੰ ਖਿਆਲ ਆਇਆ ਸੀ ਆ ਕਲਗੀ ਤੇ ਪੱਗ ਰਹਿ ਗਈ, ਇਹ ਵੀ ਮੈਂ ਖਾਲਸੇ ਨੂੰ ਦੇ ਦਿਆਂ, ਇਹ ਵੀ ਤੁਹਾਨੂੰ ਸੌਂਪ ਦਿਆਂ, ਇਹ ਵੀ ਮੇਰੀ ਨਹੀਂ ਹੈ। ਕੱਪੜੇ ਵੀ ਸਾਨੂੰ ਦੇ ਦਿੱਤੇ ਔਰ ਬਚਨ ਕੀਤਾ ਸੰਗਤ ਸਿੰਘਾ ਇਹ ਪੱਗ ਜਿਹੜੀ ਹੈ ਹੁਣ ਆਪਾਂ ਵਟਾ ਲਈਏ। ਤੂੰ ਸੰਗਤ ਸਿੰਘ ਹੈ, ਸੰਗਤ ਦਾ ਮਤਲਬ ਤੂੰ ਪੰਥ ਹੈ, ਤੇ ਮੈਂ ਆਪਣੀ ਪੱਗ ਪੰਥ ਨਾਲ ਵਟਾ ਲਈ ਹੈ ਤੇ ਪੰਥ ਵਾਲਿਆਂ ਨੂੰ ਕਹਿ ਦਿਆ ਜੇ ਜਦੋਂ ਕੋਈ ਕਿਸੇ ਨਾਲ ਪੱਗ ਵਟਾਉਂਦਾ ਹੈ ਨਾ, ਇੱਕ ਕਹਾਵਤ ਹੈ, ਜਦੋਂ ਕੋਈ ਕਿਸੇ ਨਾਲ ਪੱਗ ਵਟਾਉਂਦਾ, ਦੋ ਮਿੱਤਰ ਆਪਣੀ ਪੱਗ ਵਟਾਉਂਦੇ ਨੇ ਤੇ ਉਹਦਾ ਇੱਕ ਕਾਨੂੰਨ ਹੁੰਦਾ, ਇੱਕ ਕਹਿੰਦਾ ਦੂਜੇ ਨੂੰ ਅੱਜ ਤੋਂ ਲੈ ਕੇ ਤੇਰੀ ਇੱਜ਼ਤ ਮੇਰੀ ਹੈ, ਮੈਂ ਉਹਦੀ ਰਖਵਾਲੀ ਕਰਾਂਗਾ। ਦੂਜਾ ਕਹਿੰਦਾ ਤੇਰੀ ਇੱਜ਼ਤ ਮੇਰੀ ਹੈ, ਤੇ ਸਤਿਗੁਰਾਂ ਨੇ ਕਿਹਾ ਉਹ ਪੰਥ ਵਾਲਿਓ, ਮੈਂ ਆਪਣੀ ਪੱਗ ਤੁਹਾਡੇ ਨਾਲ ਵਟਾ ਲਈਏ, ਹੁਣ ਮੇਰੀ ਸਿੱਖੀ ਦੀ ਇੱਜ਼ਤ ਤੁਹਾਡੇ ਕੋਲੇ, ਇਹ ਹੁਣ ਤੁਹਾਡੀ ਮਰਜ਼ੀ, ਇਹਨੂੰ ਨਾਈਆਂ ਕੋਲ ਲੈ ਕੇ ਜਾਣਾ ਕਿ ਆਪਣੇ ਕੋਲ ਸਾਂਭ ਕੇ ਰੱਖਣਾ, ਇਹ ਤੁਹਾਡਾ ਕੰਮ ਹੈ, ਇਹਨੂੰ ਸਾਂਭਣਾ ਹੈ ਜਾਂ ਇਹਨੂੰ ਰੋਲਣਾ ਹੈ, ਜਾਂ ਪਦਾਰਥਵਾਦ ਦੇ ਦੌਰ ਦੇ ਅੰਦਰ ਇਹਨੂੰ ਗਰਕ ਕਰ ਦੇਣਾ ਤੁਸਾਂ, ਇਹ ਤੁਹਾਡੀ ਮਰਜ਼ੀ ਹੈ। ਇਸ ਕਰਕੇ ਕਹਿੰਦੇ ਨੇ ਪੱਗ ਸਿੱਖ ਦੀ ਆਪਣੀ ਨਹੀਂ, ਪੱਗ ਉਹ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੋਈ ਹੈ, ਬਖਸ਼ਿਸ਼ ਕੀਤੀ ਹੋਈ ਦਸਤਾਰ, ਸਭ ਕੁਝ ਉਹਨੇ ਬਖਸ਼ਿਆ। ਇਸ ਕਰਕੇ ਜਿਹੜੀ ਮੈਂ ਗੱਲ ਸਾਂਝੀ ਕਰ ਰਿਹਾ ਸੀ ਕਿ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਬਚਨ ਕਿਹਾ ਜੇ ਖਾਲਸਾ ਮੇਰੇ ਕਹਿ ਤੇ ਤੁਰੇਗਾ ਤੇ ਮੇਰੇ ਕੋਲ ਜੋ ਕੁਝ ਹੈ ਮੈਂ ਸਾਰਾ ਕੁਝ ਉਹਨੂੰ ਸੌਂਪ ਦਿਆਂਗਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ, ਤੇਜ ਕਹਿੰਦੇ ਸ਼ਕਤੀ ਨੂੰ, ਦਿਓ ਮੈਂ ਸਾਰਾ, ਪਰ ਨਾਲ ਇਹ ਵੀ ਸ਼ਰਤ ਲਾ ਦਿੱਤੀ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਹਦਾ ਮਤਲਬ ਸਾਫ਼ ਹੈ, ਜੇ ਗੁਰੂ ਸਾਡੀ ਇਮਦਾਦ ਨਹੀਂ ਕਰਦਾ ਇਹਦਾ ਮਤਲਬ ਅਸੀਂ ਕਿਤੇ ਗਲਤ ਚਲੇ ਗਏ। ਮੈਂ ਅੱਜ ਦਾ ਸ਼ਬਦ ਸਾਂਝਾ ਕਰ ਰਿਹਾ ਸੀ, ਧਾਰਮਿਕ ਗ੍ਰੰਥ ਜੋ ਕੁਝ ਕਹਿੰਦੇ ਨੇ, ਬੰਦਾ ਬਾਹਰਲੇ ਹਿੱਸੇ ਨੂੰ ਫੜਦਾ, ਤੱਤ ਨੂੰ ਛੱਡ ਦਿੰਦਾ, ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ। ਤੱਤ ਦੀ ਸਾਰ, ਨਾਮ ਦੀ ਸਾਰ ਕਿਉਂ ਨਹੀਂ? ਕਿਉਂਕਿ ਗੁਰੂ ਨਾਲ ਸਾਂਝ ਨਹੀਂ ਪਾਈ, ਗੁਰੂ ਤੋਂ ਬਿਨਾਂ ਇਹਦੀ ਸਮਝ ਨਹੀਂ ਆ ਸਕਦੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ। ਤਿੰਨ ਗੁਣ ਕਹਿੰਦੇ ਨੇ ਬੰਦੇ ਦੇ ਮਨ ਦੇ ਤਿੰਨ ਹਿੱਸੇ, ਤਿੰਨ ਤਰ੍ਹਾਂ ਦਾ ਸੁਭਾਵ। ਇਹ ਬੜਾ ਲੰਬਾ ਵਿਸ਼ਾ ਹੈ, ਰਜੋ ਗੁਣ ਰਜੋ ਸੁਭਾਅ ਹੋਣਾ ਤੇ ਤਮੋ ਗੁਣ ਕਹਿੰਦੇ ਤਾਮਸੀ ਸੁਭਾਅ ਹੋਣਾ ਤੇ ਸਤੋ ਗੁਣ ਦੇ ਅਰਥ ਨੇ ਸਾਤਕੀ। ਇਹਨਾਂ ਤਿੰਨ ਤਰ੍ਹਾਂ ਦੇ ਸੁਭਾਵਾਂ ਵਿੱਚ ਆ ਕੇ ਬੰਦਾ ਧਰਮ ਦੇ ਬਾਹਰਲੇ ਅੰਗਾਂ ਨੂੰ ਢੋਈ ਜਾਂਦਾ ਹੈ, ਨਾਮ ਤੋਂ ਖਾਲੀ ਰਹਿੰਦਾ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਨੇ ਬਾਣੀ ਨੂੰ ਸਮਝ ਲਿਆ, ਜਿਨ੍ਹਾਂ ਨੇ ਬਾਣੀ ਨੂੰ ਜੀਵਨ ਵਿੱਚ ਧਾਰਨ ਕਰ ਲਿਆ, ਗੁਰੂ ਕੇ ਉਪਦੇਸ਼ ਨੂੰ ਜੀਵਨ ਵਿੱਚ ਥਾਂ ਦੇ ਦਿੱਤੀ। ਕਹੇ ਨਾਨਕ ਸੋ ਤਤ ਪਾਏ, ਉਸ ਬੰਦੇ ਨੂੰ ਕੇਲੇ ਦੇ ਛਿਲਕੇ ਦੇ ਵਿੱਚ ਦਾ ਤਤ ਲੱਭ ਪਿਆ। ਉਹਨੇ ਛਿਲਕੇ ਨੂੰ ਪਾਸੇ ਕਰ ਦਿੱਤਾ ਤੇ ਵਿੱਚੋਂ ਤਤ ਕੱਢ ਕੇ ਖਾ ਲਿਆ। ਧਰਮ ਦੇ ਉਪਦੇਸ਼ ਕੇਵਲ ਸੁਣਨੇ, ਕੰਨਾਂ ਦੇ ਰਸ ਲੈਣੇ, ਕੇਲੇ ਦੇ ਛਿਲਕੇ ਖਾਣ ਦੇ ਬਰਾਬਰ ਨੇ, ਹੋਰ ਕੁਝ ਵੀ ਨਹੀਂ। ਜੇ ਉਹਦੇ ਵਿੱਚੋਂ ਤਤ ਨਹੀਂ ਲਿਆ, ਸਿੱਖੀ ਨੂੰ ਜੀਵਨ ਵਿੱਚ ਧਾਰਨ ਨਹੀਂ ਕੀਤਾ, ਆਪਣੇ ਰੋਜ਼ਮਰਾ ਦੇ ਜੀਵਨ ਦੇ ਵਿੱਚ ਹੰਡਾਇਆ ਨਹੀਂ, ਗੁਰੂ ਦੇ ਆਖੇ ਲੱਗ ਕੇ ਜੀਵਨ ਦੇ ਜਿਹੜੇ ਕਰਮ ਨੇ ਉਹ ਗੁਰੂ ਅਨੁਸਾਰ ਨਹੀਂ ਕੀਤੇ, ਫਿਰ ਸੰਸਾਰ ਨੂੰ ਕਹਿਣਾ ਪਏਗਾ ਸਿੱਖ ਵੀ ਕਰਮਾਂ ਵਿੱਚ ਫਸ ਗਏ ਨੇ। ਜੇ ਉਹ ਕਰਮ ਨਾਮ ਨਾਲ ਜੁੜ ਗਏ ਫਿਰ ਉਹ ਕਰਮ ਸ਼ੁਭ ਨੇ, ਚੰਗੇ ਨੇ। ਸਿੱਖੀ ਵਿੱਚ ਵੈਸੇ ਜਿਹੜੇ ਕਰਮ ਵੀ ਦਿੱਤੇ ਗਏ ਨੇ ਨਾ, ਬਿਲਕੁਲ ਉਹਨਾਂ ਦੇ ਵਿੱਚ ਨਾਮ ਹੈ, ਧਿਆਨ ਦਿਓ। ਕਰਮ ਜਿਹੜੇ ਦਿੱਤੇ ਗਏ ਕੋਈ ਉਹਨਾਂ ਵਿੱਚ ਬੰਧਨ ਨਹੀਂ ਪਾਏ ਗਏ ਵੀ ਹੁਣ ਤੂੰ ਸੂਰਜ ਚੜਿਆ ਤੇ ਇਧਰ ਨੂੰ ਮੂੰਹ ਕਰ ਲੈ, ਅੱਜ ਫਲਾਣਾ ਵਾਰ ਹੈ ਤੇ ਤੂੰ ਮੂੰਹ ਦੂਸਰੇ ਪਾਸੇ ਕਰਨਾ ਹੈ, ਇਸ ਦਿਨ ਕੱਪੜੇ ਨਹੀਂ ਧੋਣੇ, ਇਹ ਦਿਨ ਸਿਰ ਨਹੀਂ ਧੋਣਾ, ਨਹੀਂ ਕਿਹਾ ਗਿਆ ਕਿਤੇ। ਇਨ੍ਹਾਂ ਬੰਦ ਖਲਾਸੀ ਧਰਮ ਤਾਂ ਲੱਭਣਾ ਔਖਾ ਹੈ, ਨਹੀਂ ਤੇ ਕਈ ਤਰ੍ਹਾਂ ਦੇ ਚੱਕਰਾਂ ਵਿੱਚ ਪਾ ਪਾ ਕੇ ਬੰਦੇ ਨੂੰ ਵੈਸੇ ਹੀ ਭਟਕਾ ਦਿੱਤਾ ਜਾਂਦਾ। ਉਹਨੇ ਰੱਬ ਨੂੰ ਚੇਤੇ ਕੀ ਕਰਨਾ, ਉਹ ਤੇ ਕਰਮ ਹੀ ਪੂਰੇ ਨਹੀਂ ਕਰ ਸਕਦਾ। ਜਿਹੜੇ ਕਰਮ ਦਿੱਤੇ ਬੜੇ ਸੋਹਣੇ ਸਨ, ਉਹ ਕਰਮ ਸਨ ਨਾਮ ਜਪਣਾ, ਵੰਡ ਕੇ ਛਕਣਾ ਤੇ ਧਰਮ ਦੀ ਕਿਰਤ ਕਰਨੀ। ਕਿੰਨੇ ਜੀਵਨ ਨਾਲ ਭਰੇ ਪਏ ਨੇ ਉਹ ਕਰਮ ਦਿੱਤੇ। ਗੁਰਮੁਖ ਨਾਮ ਦਾਨ ਇਸ਼ਨਾਨ, ਸਿੱਖ ਇਸ਼ਨਾਨ ਕਰੇ ਸਰੀਰ ਦਾ ਅੰਮ੍ਰਿਤ ਵੇਲੇ, ਇਹ ਕਰਮ ਦਿੱਤਾ। ਅੰਮ੍ਰਿਤ ਵੇਲੇ ਜਾਗੇ, ਕੀਰਤਨ ਕਰੇ, ਕੀਰਤਨ ਸੁਣੇ, ਬਾਣੀ ਪੜ੍ਹੇ, ਬਾਣੀ ਦੀ ਵਿਚਾਰ ਸੁਣੇ। ਸਾਰੇ ਜਿਉਂਦੇ ਕਰਮ ਨੇ, ਉਹਨਾਂ ਵਿੱਚ ਇੱਕ ਵੀ ਮੁਰਦਾ ਕਰਮ ਨਹੀਂ ਹੈ, ਸਾਰੇ ਜਿੰਦਾ ਨੇ। ਪਰ ਹੁਣ ਇਹ ਕਰਨ ਵਾਲੇ ਦੀ ਮਰਜ਼ੀ ਹੈ ਕਿ ਉਹਨੇ ਇਹ ਕਰਮ ਜਿਉਣ ਵਾਸਤੇ ਕਰਨੇ ਨੇ, ਜਿਉਣ ਦੀ ਸਲਾਹ ਹੈ, ਜਾਂ ਮੁਰਦੇਪਣ ਦੇ ਨਾਲ ਪ੍ਰੀਤ ਬਹੁਤੀ ਡੂੰਗੀ ਬਣ ਗਈ, ਜਾਂ ਉਹ ਜਿਉਣਾ ਹੀ ਨਹੀਂ ਚਾਹੁੰਦਾ ਤੇ ਫਿਰ ਉਹਦਾ ਗੁਰੂ ਕੀ ਕਰੇਗਾ। ਇਸ ਕਰਕੇ ਸਤਿਗੁਰੂ ਨੇ ਅੱਜ ਜੋ ਬਚਨ ਕੀਤੇ ਨੇ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਕੇਵਲ ਪਾਪਾਂ ਤੇ ਪੁੰਨਾਂ ਦੇ ਵਿਚਾਰ ਵਿੱਚ ਫਸੇ ਰਹਿਣਾ ਨਾਮ ਤੋਂ ਖਾਲੀ। ਇਹਦੇ ਤੋਂ ਅਗਲੇ ਵਿਸ਼ੇ ਜਿਹੜੇ ਸ਼ਬਦ ਵਿੱਚ ਤਿੰਨ ਚਾਰ ਨੇ, ਆਪਾਂ ਇੱਕ ਇੱਕ ਕਰਕੇ ਵਿਚਾਰਨੇ। ਆਓ ਹੁਣ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਦਾ ਸਾਂਝ ਪਾਣੀ। ਇੱਕ ਬੇਨਤੀ ਜ਼ਰੂਰ ਹੈ, ਜਿਨ੍ਹਾਂ ਨੇ ਪਹਿਲਾਂ ਜਾਣਾ ਹੁੰਦਾ ਪਿੱਛੇ ਬੈਠਿਆ ਕਰੋ, ਆਪਣੇ ਜਿਹੜੇ ਸੈੱਲ ਫੋਨ ਨੇ ਬੰਦ ਕਰਕੇ ਆਇਆ ਕਰੋ। ਬੱਚਿਆਂ ਵਾਲੀਆਂ ਮਾਈਆਂ ਨੇ, ਚਾਹੀਦਾ ਤੇ ਹੈ ਬੱਚੇ ਆਉਣ, ਜ਼ਰੂਰ ਜ਼ਰੂਰੀ ਹੈ ਬੱਚਿਆਂ ਦਾ ਗੁਰਦੁਆਰੇ ਆਉਣਾ। ਪਰ ਉਹਨਾਂ ਨੂੰ ਜੇ ਥੋੜਾ ਜਿਹਾ ਦੋ ਤਿੰਨ ਦਿਨ ਸਮਝਾਈਏ ਨਾ, ਬੱਚੇ ਬੜੇ ਸਿਆਣੇ ਨੇ, ਸਿੱਖ ਜਾਂਦੇ ਨੇ, ਪਰ ਬੱਚਿਆਂ ਨੂੰ ਬਾਅਦ ਵਿੱਚ ਸਿਖਾਵਾਂਗੇ, ਪਹਿਲਾਂ ਆਪ ਸਿੱਖ ਲਈਏ ਨਾ ਆਪਾਂ, ਤਾਂ ਉਹਨਾਂ ਨੂੰ ਕੁਝ ਕਹਿ ਸਕਾਂਗੇ। ਜਿਨ੍ਹਾਂ ਨੇ ਵਿੱਚੋਂ ਜਾਣਾ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕਥਾ ਸ਼ੁਰੂ ਹੁੰਦੀ ਹੈ, ਜਿਨ੍ਹਾਂ ਨੇ ਪੂਰਾ ਟਾਈਮ ਨਹੀਂ ਬੈਠਣਾ ਉਹ ਕਿਰਪਾ ਕਰਨ, ਉਹ ਪਹਿਲਾਂ ਚਲੇ ਜਾਇਆ ਕਰਨ। ਕੋਈ ਬਹੁਤੀ ਹਾਜ਼ਰੀ ਦੀ ਚਲੋ ਚੰਗੀ ਗੱਲ ਹੈ ਜਿੰਨੀ ਸੰਗਤ ਜ਼ਿਆਦਾ ਹੋਵੇਗੀ, ਪਰ ਦਸ ਕੁ ਮਿੰਟ ਸੁਣਨਾ ਫਿਰ ਸਾਰਿਆਂ ਨੂੰ ਇਧਰੋਂ ਗੋਡੇ ਮਾਰ ਕੇ ਉੱਠਣਾ ਚੰਗੀ ਗੱਲ ਨਹੀਂ। ਔਰ ਜਿਨ੍ਹਾਂ ਨੇ ਸਿਰਫ ਨਮਸਕਾਰ ਕਰਨੀ ਉਹ ਨਮਸਕਾਰ ਕਰਕੇ ਜਾ ਸਕਦੇ, ਕਿਉਂਕਿ ਇਹ ਵਿਸ਼ਾ ਜਿਹੜਾ ਨਾ ਕੀਰਤਨ ਦਾ ਨਹੀਂ, ਵਿਚਾਰ ਦਾ ਵਿਸ਼ਾ, ਬੋਲਣ ਵਾਲਾ ਜਿਹੜਾ ਹੈ ਜਦੋਂ ਇੱਕ ਵੀ ਸਰੀਰ ਹਿੱਲਦਾ ਤੇ ਉਹਦਾ ਅੰਦਰ ਲੈ ਜਾਂਦਾ ਇੱਧਰ ਉੱਧਰ ਹੁੰਦਾ, ਵਿਚਾਰ ਵਿੱਚ ਫਰਕ ਪੈਂਦਾ। ਆਪਣੇ ਜਿਹੜੇ ਫੋਨ ਨੇ ਮੋਬਾਈਲ ਫੋਨ ਇਹ ਬੰਦ ਰੱਖਿਆ ਕਰੋ, ਇਹ ਬੜਾ ਜ਼ਰੂਰੀ ਤਰੀਕਾ ਹੈ, ਗੁਰੂ ਦਰਬਾਰ ਦੀ ਇੱਕ ਮਰਿਆਦਾ। ਆਪਾਂ ਸਿੱਖੀ ਵਿੱਚ ਅੱਗੇ ਵਧਣਾ ਹੋਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ। ਮੇਰੇ ਖਿਆਲ ਵਿੱਚ ਸਾਨੂੰ ਅਜੇ ਗੁਰਦੁਆਰੇ ਦੇ ਵਿੱਚ ਆ ਕੇ ਬੈਠਣ ਦੀ, ਜਾਚ ਸਿੱਖਣ ਦੀ ਵੀ ਜ਼ਰੂਰਤ ਹੈ। ਕਿਵੇਂ ਆਉਣਾ, ਪਹਿਰਾਵਾ ਕਿਵੇਂ ਦਾ ਹੋਣਾ ਚਾਹੀਦਾ, ਨਮਸਕਾਰ ਕਿਵੇਂ ਕਰਨੀ ਹੈ, ਇੱਥੇ ਬੈਠਣਾ ਕਿਵੇਂ ਹੈ, ਸੁਣਨਾ, ਇਹ ਚੀਜ਼ਾਂ ਸਾਰੀਆਂ ਵੀ ਸਿੱਖੀਆਂ ਜਾ ਸਕਦੀਆਂ ਨੇ। ਔਰ ਇਹ ਇੱਕ ਸੇਵਾ ਦਾ ਰੂਪ ਹੈ, ਜੇ ਆਪ ਜੀ ਕਰੋਗੇ ਤੁਹਾਡਾ ਸੇਵਾ ਵਿੱਚ ਹਿੱਸਾ ਪੈ ਜਾਏਗਾ। ਕਿਉਂਕਿ ਜੇ ਨਿਯਮ ਵਿੱਚ ਆਉਂਦੇ ਹਾਂ, ਨਿਯਮ ਵਿੱਚ ਬਹਿੰਦੇ ਹਾਂ, ਸਾਨੂੰ ਵੇਖ ਕੇ ਦੂਜਿਆਂ ਦਾ ਮਨ ਜੁੜਦਾ ਤਾਂ ਉਹਦੇ ਵਿੱਚ ਅਸੀਂ ਸਹਿਯੋਗ ਕਰਾਂਗੇ ਤਾਂ ਇਹ ਸੇਵਾ ਦੇ ਵਿੱਚ ਐਡ ਹੋ ਜਾਏਗਾ, ਜਮ੍ਹਾਂ ਹੋ ਜਾਏਗਾ। ਜੇ ਅਸੀਂ ਸੰਗਤ ਦੇ ਵਿੱਚ ਹਿਲਜੁਲ ਕੀਤੀ ਜਾਂ ਇਸ ਤਰ੍ਹਾਂ ਦਾ ਸਾਡਾ ਆਉਣਾ ਜਾਣਾ ਹੋਇਆ ਕਿ ਸਰੋਤਿਆਂ ਦੇ ਮਨ ਹਿੱਲ ਗਏ, ਹੋ ਸਕਦਾ ਜਿਹੜੀ ਇੱਕ ਅੱਧੀ ਰੇਖਾ ਬਣੀ ਉਹ ਵੀ ਮਿਟ ਜਾਏ, ਉਹ ਵੀ ਖਰਾਬ ਹੋ ਸਕਦੀ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਅਤ ਜ਼ਰੂਰੀ ਹੈ। ਆਓ ਗੁਰੂ ਸ਼ਬਦ ਨਾਲ ਜੁੜ ਕੇ ਸਮਾਪਤੀ ਕਰੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।